ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਹਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਤਿੰਨ ਸੌ ਬੂਝਤ ਭਾ ਮਰਦਾਨਾ ਕਰੋ ਆਪਣ ਬਿਰਤੰਤ ਬਖਾਨਾ ਮਰਤ ਹਸਤ ਜਨਮੇ ਤੇ ਰੋਏ ਜਾਣਾ ਤੁਮੇ ਗਿਆਨ ਹੈ ਕੋਏ ਤਿੰਨ ਸੌ ਬੂਝਤ ਭਾ ਮਰਦਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੀਨ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਕਿਰਪਾ ਦੇ ਖਜ਼ਾਨੇ ਮਿਹਰਾਂ ਦੇ ਸਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਿੱਤਰ ਦਰਬਾਰ ਵਿੱਚ ਸੱਜ ਕੇ ਆਪ ਵਡਭਾਗੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਿੱਤਰ ਜੀਵਨ ਵਿੱਚੋਂ ਕੁਝ ਕੌਤਕਾਵ ਜੀ ਰੋਜ਼ ਸਰਵਣ ਕਰਦੇ ਹੋ। ਅੱਜ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਮਾਂ ਬਖਸ਼ਿਆ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਆਪਾਂ ਕਰਨਾ ਹੈ। ਕੱਲ੍ਹ ਜੋ ਪ੍ਰਸੰਗ ਆਪਾਂ ਵਿਚਾਰਿਆ ਸੀ ਤਿਸ ਵਿੱਚ ਮਹਾਰਾਜ ਜਿਸ ਇਸ ਵੇਲੇ ਜਿਸ ਨਗਰ ਦੇ ਬਾਹਰ ਨੇ ਉੱਥੇ ਇੱਕ ਉਲਟੀ ਰੀਤੀ ਚੱਲਦੀ ਦੇਖੀ ਹੈ ਭਾਈ ਮਰਦਾਨਾ ਜੀ ਨੇ। ਜਦੋਂ ਕੋਈ ਜਨਮ ਲੈਂਦਾ ਬੱਚਾ ਤਾਂ ਸਾਰੇ ਬੜਾ ਵਰਲਾਪ ਕਰਦੇ ਰੋਂਦੇ ਹਨ, ਦੁਖੀ ਹੁੰਦੇ ਨੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਬੜੇ ਢੋਲ ਢਮੱਕੇ ਵਜਾ ਕੇ ਉਤਸਵ ਕਰਦੇ ਹਨ, ਖੁਸ਼ੀਆਂ ਮਨਾਉਂਦੇ ਹਨ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰਾਂ ਨੇ ਆਖਿਆ ਭਾਈ ਇਹ ਹੈ ਤਾਂ ਅਗਿਆਨੀ ਵਿਚਾਰੇ ਪਰ ਆਪਣੇ ਅਗਿਆਨ ਨੂੰ ਗਿਆਨ ਸਮਝ ਬੈਠੇ ਨੇ, ਇਸ ਕਰਕੇ ਇੱਦਾਂ ਕਰਦੇ ਆ। ਇੰਨੇ ਚਿਰ ਨੂੰ ਨਗਰ ਵਿੱਚੋਂ ਬਹੁਤ ਸਾਰੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਜਿਸ ਵੇਲੇ ਨਮਸਕਾਰ ਕਰਕੇ ਬੈਠ ਗਏ ਤਾਂ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਬੇਨਤੀ ਕਰਕੇ ਪੁੱਛਿਆ, ਭਾਈ ਗੁਰਮੁਖੋ, ਇਹ ਅਸੀਂ ਉਲਟੀ ਰੀਤੀ ਦੇਖੀ ਤੁਹਾਡੇ ਇੱਥੋਂ ਦੀ, ਤੁਸੀਂ ਦੱਸੋ ਵੀ ਕਿਹੜਾ ਗਿਆਨ ਤੁਹਾਨੂੰ ਸੁੱਝਿਆ? ਜਦੋਂ ਕੋਈ ਜਨਮ ਲੈਂਦਾ ਰੋਂਦੇ ਜੇ, ਜਦੋਂ ਚੜ੍ਹਾਈ ਕਰ ਜਾਂਦਾ ਤੇ ਫਿਰ ਤੁਸੀਂ ਬੜੀ ਖੁਸ਼ੀ ਮਨਾਉਂਦੇ ਹੋ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਸਤਿਸੰਗ ਜੀ ਪਹਿਲਾਂ ਸਰਵਣ ਕੀਤਾ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਆਓ ਮਹਾਰਾਜ ਜੀ ਦਾ ਪਾਵਨ ਪਿੱਤਰ ਜੀਵਨ ਹੈ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਬਹੁਤ ਲੋਕ ਮਿਲ ਕਰਤਾ ਬਿਆਏ,
ਬਹੁਤ ਸਾਰੇ ਲੋਕ ਨਗਰ ਦੇ ਇਕੱਠੇ ਹੋ ਕੇ ਹਜ਼ੂਰ ਦੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹਨ।
ਵੈਸੇ ਪਾਸ ਥਾਂ ਤੇ ਥਾਏ,
ਜਿੱਥੇ ਮਹਾਰਾਜ ਜੀ ਸੁਭਾਏਮਾਨ ਸਨ ਉੱਥੇ ਆਣ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਕੋਲ ਕੋਲ ਬੈਠ ਗਏ ਹਨ ਜੀ।
ਇਨ ਸੰਭੂ ਜਗ ਭਾ ਮਰਦਾਨਾ,
ਜਦੋਂ ਲੋਕ ਆਣ ਕੇ ਬੈਠ ਗਏ ਨੇ ਮਹਾਰਾਜ ਦੇ ਕੋਲ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਪੁੱਛਣ ਵਾਸਤੇ ਇੱਦਾਂ ਬਚਨ ਕੀਤਾ ਹੈ,
ਕਰੋ ਆਪਣ ਬਿਰਤੰਤ ਬਖਾਨਾ।
ਆਖਿਆ ਭਾਈ ਗੁਰਮੁਖੋ, ਆਪਣਾ ਸਾਰਾ ਬਿਰਤਾਂਤ ਸਾਨੂੰ ਬੋਲ ਕੇ ਦੱਸੋ, ਵਖਿਆਨ ਕਰੋ ਸਾਰੀ ਗੱਲ ਦਾ।
ਮਰਤ ਹਸਤ ਜਨਮੇ ਤੇ ਰੋਏ,
ਉਹਨਾਂ ਪੁੱਛਿਆ ਵੀ ਕੀ ਬਿਰਤਾਂਤ ਸੁਣਾਈਏ। ਕਹਿੰਦੇ ਅਸੀਂ ਇੱਥੇ ਦੇਖਿਆ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਦੋਂ ਹੱਸਦੇ ਜੇ, ਜਨਮ ਲੈਣ ਤੇ ਰੋਂਦੇ ਹੋ, ਇਹ ਕੀ ਗੱਲ ਹੈ?
ਜਾਣਾ ਤੁਮੇ ਗਿਆਨ ਹੈ ਕੋਈ,
ਕੀ ਤੁਹਾਨੂੰ ਕੋਈ ਗਿਆਨ ਹੋ ਗਿਆ ਇੱਦਾਂ ਦਾ? ਕਿਹੜਾ ਤੁਹਾਡਾ ਗਿਆਨ ਹੈ ਵੀ ਜਿਸ ਕਰਕੇ ਤੁਸੀਂ ਚੜ੍ਹਾਈ ਕਰਦੇ ਜਾਣ ਤੇ ਹੱਸਦੇ ਤੇ ਜਨਮ ਲੈਣ ਤੇ ਰੋਂਦੇ ਹੋ, ਦੱਸੋ।
ਬੋਲੇ ਤੇ ਮੈਂ ਹੁਤੇ ਜੋ ਸਿਆਣੇ
ਜਿਹੜੇ ਉਹਨਾਂ ਵਿੱਚ ਸਿਆਣੇ ਪੁਰਸ਼ ਸਨ ਉਮਰ ਕਰਕੇ ਉਹ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਏਦਾਂ ਬੋਲੇ ਹਨ ਜੀ
ਇਸ ਵਿਦ ਗਿਆਨ ਹਿਰਦੇ ਹਮ ਜਾਣੇ
ਉਹਨਾਂ ਆਖਿਆ ਗੁਰਮੁਖ ਜੀ ਇਸ ਤਰੀਕੇ ਦਾ ਗਿਆਨ ਸਾਡੇ ਹਿਰਦੇ ਵਿੱਚ ਆਇਆ ਅਸੀਂ ਇਸ ਤਰ੍ਹਾਂ ਇਸ ਨੂੰ ਜਾਣਿਆ ਹੈ
ਈਸ਼ਵਰ ਤੇ ਵਿਛੜੇ ਜਬ ਜਨਮ
ਜਦੋਂ ਕੋਈ ਜਨਮ ਲੈਂਦਾ ਤੇ ਅਸੀਂ ਸਮਝਦੇ ਹਾਂ ਕਿ ਉਹ ਈਸ਼ਵਰ ਨਾਲੋਂ ਵਿਛੜ ਗਿਆ ਉਹਦਾ ਪ੍ਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਇਸ ਕਰਕੇ ਰੋਂਦੇ ਹਾਂ
ਮਰੇ ਮਿਲਤ ਈਸ਼ਵਰ ਕੇ ਤਨ ਮੈਂ
ਤੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਤੇ ਫਿਰ ਉਹ ਮਿਲ ਜਾਂਦਾ ਜਾ ਕੇ ਪ੍ਰਮਾਤਮਾ ਨਾਲ ਇਸ ਕਰਕੇ ਅਸੀਂ ਖੁਸ਼ੀ ਮਨਾਉਂਦੇ ਹਾਂ ਫਿਰ ਜਦੋਂ ਵਿਛੜ ਕੇ ਆਉਂਦਾ ਪ੍ਰਮਾਤਮਾ ਨਾਲੋਂ ਜਨਮ ਲੈਂਦਾ ਤਾਂ ਸਾਨੂੰ ਦੁੱਖ ਹੁੰਦਾ ਵੀ ਇਹ ਪ੍ਰਮਾਤਮਾ ਨਾਲੋਂ ਵਿਛੜ ਗਿਆ ਚੜ੍ਹਾਈ ਕਰ ਜਾਂਦਾ ਤੇ ਅਸੀਂ ਸਮਝਦੇ ਹਾਂ ਮਿਲ ਗਿਆ ਜਾ ਕੇ ਪ੍ਰਮਾਤਮਾ ਨੂੰ ਇਸ ਕਰਕੇ ਖੁਸ਼ੀ ਮਨਾਉਂਦੇ ਹਾਂ
ਜਨਮ ਤੇ ਜਗ ਪਾਵਹਿ ਦੁਖ ਕੋ
ਕਿਉਂਕਿ ਜਨਮ ਲੈਂਦਾ ਇੱਕ ਤਾਂ ਪ੍ਰਮਾਤਮਾ ਨਾਲੋਂ ਵਿਛੜ ਗਿਆ ਫਿਰ ਸੰਸਾਰ ਚ ਆ ਗਿਆ ਦੁਖੀ ਹੋਵੇਗਾ ਕਈ ਪ੍ਰਕਾਰ ਦੇ ਝਮੇਲੇ ਪੈ ਜਾਂਦੇ ਨੇ ਇਸ ਕਰਕੇ ਅਸੀਂ ਰੋਂਦੇ ਹਾਂ ਉਸ ਵੇਲੇ
ਮਰੇ ਮਿਲੇ ਈਸ਼ਵਰ ਲਾਹੇ ਸੁਖ ਕੋ
ਤੇ ਜਦੋਂ ਮਰ ਜਾਂਦਾ ਚੜ੍ਹਾਈ ਕਰ ਜਾਂਦਾ ਸਰੀਰ ਛੱਡ ਦਿੰਦਾ ਈਸ਼ਵਰ ਵਿੱਚ ਜਾ ਕੇ ਮਿਲ ਜਾਂਦਾ ਇਸ ਕਰਕੇ ਫਿਰ ਉਹਦੇ ਸਰੂਪ ਦਾ ਸੁਖ ਮਾਣਦਾ ਤਾਂ ਖੁਸ਼ ਹੁੰਦੇ ਅਸੀਂ
ਰੋਵੈ ਹੱਸੈ ਇਹੀ ਗਤ ਜਾਨ
ਬਸ ਸਾਡੇ ਰੋਣ ਹੱਸਣ ਦਾ ਜਿਹੜਾ ਕਾਰਨ ਹੈ ਇਹੀ ਹੈ ਜਾਣ ਲਓ ਜੀ ਤੁਸੀਂ
ਹੁਣ ਸ੍ਰੀ ਨਾਨਕ ਬੈਨ ਬਖਾਨੈ
ਉਹਨੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਜੀ
ਦੋਹਰਾ ਪਰਮੇਸ਼ਰ ਕੋ ਮਿਲਣ ਜੋ
ਮਹਾਰਾਜ ਨੇ ਆਖਿਆ ਦੇਖੋ ਸੁਣੋ ਗੁਰਮੁਖੋ ਜਿਹੜਾ ਪਰਮੇਸ਼ਰ ਨੂੰ ਮਿਲਣਾ ਹੈ
ਮਹਾ ਵਿਖਮ ਪਹਿਚਾਨ
ਇਹ ਬਹੁਤ ਕਠਿਨ ਕੰਮ ਹੈ ਸਿਰਫ ਤੁਹਾਡੇ ਨਾਲ ਤੁਹਾਡਾ ਜਿਹੜਾ ਗਿਆਨ ਕਹਿੰਦਾ ਨਾ ਵੀ ਸਰੀਰ ਛੱਡਿਆ ਚੜ੍ਹਾਈ ਕੀਤੀ ਤੇ ਪਰਮੇਸ਼ਰ ਨੂੰ ਮਿਲ ਗਿਆ ਇੰਨਾ ਸੌਖਾ ਕੰਮ ਨਹੀਂ ਹੈ ਇਹ ਪਰਮੇਸ਼ਰ ਨੂੰ ਮਿਲਣਾ
ਵੇਦ ਸਤਸੰਗਤ ਭਗਤ ਤੇ
ਬਿਨਾਂ ਸਤਸੰਗਤ ਕੀਤੇ ਤੋਂ ਬਿਨਾਂ ਭਗਤੀ ਕੀਤੇ ਤੋਂ ਇਕੱਲਾ ਸਰੀਰ ਛੱਡਿਆ ਨਹੀਂ ਕੋਈ ਪਰਮਾਤਮਾ ਨੂੰ ਮਿਲ ਜਾਂਦਾ ਇਵੇਂ ਜੇ ਸਰੀਰ ਛੱਡਤਾ ਪਰਮਾਤਮਾ ਨੂੰ ਮਿਲ ਗਿਆ ਫਿਰ ਤਾਂ ਸਾਰੇ ਜਿਹੜੇ ਸਰੀਰ ਛੱਡਦੇ ਪਰਮਾਤਮਾ ਚ ਹੀ ਭੇਦ ਹੋਣ ਫਿਰ ਤਾਂ ਅੱਗੇ ਕੋਈ ਕਿਰਿਆ ਚੱਲੇ ਹੀ ਨਾ ਪਰਮਾਤਮਾ ਦੀ ਮਹਾਰਾਜ ਨੇ ਕਿਹਾ ਇੰਨਾ ਸੌਖਾ ਇਹ ਕੰਮ ਨਹੀਂ ਜਿੰਨਾ ਤੁਸੀਂ ਸਮਝ ਲਿਆ ਬਿਨਾਂ ਸਤਸੰਗਤ ਕੀਤੀ ਤੋਂ ਬਿਨਾਂ ਭਗਤੀ ਕੀਤੇ ਤੋਂ
ਗਿਆਨ ਉਪਾਵਨਯਾਨ
ਮਹਾਰਾਜ ਨੇ ਆਖਿਆ ਕੋਈ ਵੀ ਉਪਾਅ ਹੋਰ ਐਸਾ ਨਹੀਂ ਜਿਹੜਾ ਪਰਮਾਤਮਾ ਨਾਲ ਮਿਲਾ ਦੇਵੇ ਭਾਈ ਸਰੀਰ ਛੱਡਿਆ ਤੇ ਪਰਮਾਤਮਾ ਚ ਮਿਲ ਗਏ ਇਹ ਤੁਹਾਡਾ ਗਿਆਨ ਹੈ ਪਰਮਾਤਮਾ ਚ ਮਿਲਣ ਵਾਸਤੇ ਤਾਂ ਸੰਗਤ ਕਰਨੀ ਪੈਂਦੀ ਭਗਤੀ ਕਰਨੀ ਪੈਂਦੀ ਹੋਰ ਕੋਈ ਦੂਸਰਾ ਤਰੀਕਾ ਨਹੀਂ ਹੈ
ਪ੍ਰੇਮ ਭਗਤ ਕਰ ਕੀਰਤ ਗਾਵਨ
ਮਹਾਰਾਜ ਨੇ ਆਖਿਆ ਜੇ ਪਰਮਾਤਮਾ ਨਾਲ ਮਿਲਣਾ ਹੋਵੇ ਨਾ ਤੇ ਫਿਰ ਪ੍ਰੇਮਾ ਭਗਤੀ ਕਰਨੀ ਪੈਂਦੀ ਹੈ ਉਹਦੀ ਕੀਰਤੀ ਗਾਉਣੀ ਪੈਂਦੀ ਹੈ ਉਹਦੀ ਵਡਿਆਈ ਕਰਨੀ ਪੈਂਦੀ ਹੈ
ਅਜੱਪਾ ਜਾਪ ਨਾਮ ਲਿਵਲਾਵਨ
ਫਿਰ ਲਿਵਲਾ ਕੇ ਨਾਮ ਜਪਣਾ ਪੈਂਦਾ ਅਜਪਾ ਜਾਪ ਭਾਵ ਇੱਕ ਰਸ ਉਹਦੇ ਚ ਧਿਆਨ ਰੱਖ ਕੇ ਉਹਦੇ ਨਾਮ ਨੂੰ ਜਪਣਾ ਪੈਂਦਾ ਹੈ
ਵਿਛੜਨ ਮਿਲਣ ਅਪਰ ਕੋ ਨਾਹੀ
ਮਹਾਰਾਜ ਨੇ ਆਖਿਆ ਹੋਰ ਕੋਈ ਇਹਦੇ ਤੋਂ ਬਿਨਾਂ ਮਿਲਣਾ ਵਿਛੜਨਾ ਨਾ ਜਾਣੋ ਤੁਸੀਂ
ਸਰਬਾਤਨ ਕੇ ਮਾਹੀ
ਸਭ ਕੁਛ ਇਸ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਕਰ ਸਕਦਾ ਬੰਦਾ ਜੇ ਪ੍ਰੇਮਾ ਭਗਤੀ ਕਰੇ ਚਿੱਤ ਲਾ ਕੇ ਨਾਮ ਜਪੇ ਤੇ ਫਿਰ ਉਹਦੇ ਨਾਲ ਮਿਲ ਸਕਦਾ ਮਿਲਣਾ ਵਿਛੜਨਾ ਜਿਹੜਾ ਇਸ ਸਰੀਰ ਦੇ ਕਰਕੇ ਸਰੀਰ ਦੀ ਜਦੋਂ ਤੱਕ ਹੋਂਦ ਹੈ ਉਦੋਂ ਤੱਕ ਹੀ ਹੈ
ਜਾਓ ਸਤਸੰਗਤ ਭਇਓ ਨਿਵਾਸਾ
ਤੇ ਜਿਹੜੇ ਗੁਰਮੁਖ ਪਿਆਰੇ ਸਤਸੰਗੀ ਬਣ ਜਾਂਦੇ ਨੇ ਸਤਸੰਗਤ ਵਿੱਚ ਬੈਠਦੇ ਹਨ ਨਿਵਾਸ ਕਰਦੇ ਹਨ ਉੱਥੇ
ਮਨ ਰੋਕਣ ਕੀਨੋ ਅਭਿਆਸ
ਤੇ ਆਪਣੇ ਮਨ ਦੇ ਦੌੜਨ ਭੱਜਣ ਨੂੰ ਜਿਹੜੇ ਰੋਕਣ ਦਾ ਅਭਿਆਸ ਕਰਦੇ ਨੇ ਆਪਣੇ ਮਨ ਨੂੰ ਮਨ ਦੇ ਫੁਰਨਿਆਂ ਨੂੰ ਰੋਕਣ ਦਾ ਯਤਨ ਕਰਨਾ ਰੰਗ ਤਮਾਸ਼ਿਆਂ ਵੱਲੋਂ ਆਪਣੇ ਮਨ ਨੂੰ ਮੋੜ ਲੈਣਾ
ਨਾਸ਼ ਵਾਸ਼ਨਾ ਤਭੀ ਭਈ
ਕਹਿੰਦੇ ਫਿਰ ਉਹਨਾਂ ਗੁਰਮੁਖਾਂ ਦੀ ਸੰਗਤ ਕਰਦਿਆਂ ਮਨ ਨੂੰ ਰੋਕਦਿਆਂ ਵਾਸ਼ਨਾ ਨਾਸ ਹੋ ਜਾਂਦੀ ਹੈ
ਦਵੈਤ ਸਰਬ ਉਰਤੇ ਮਿਟ ਗਈ
ਤੇ ਦਵੈਤ ਵਾਸ਼ਨਾ ਨਾਸ ਹੋਣ ਕਰਕੇ ਹਿਰਦੇ ਵਿੱਚੋਂ ਸਾਰੀ ਦਵੈਤ ਮੁੱਕ ਜਾਂਦੀ ਹੈ ਜੀ
ਪੂਰਨ ਲਖਿਓ ਪਰਮਾਤਮ ਸਾਰੇ
ਉਹਨਾਂ ਨੂੰ ਫਿਰ ਸਾਰੇ ਪਰਮਾਤਮਾ ਵਸਦਾ ਹੋਇਆ ਦਿਸਣ ਲੱਗ ਪੈਂਦਾ ਹੈ
ਮਿਥਿਆ ਸਰਬ ਪਰਪੰਚ ਪਸਾਰੇ
ਬਾਕੀ ਜਿੰਨਾ ਸਾਰਾ ਸੰਸਾਰ ਦਾ ਇਹ ਪ੍ਰਪੰਚ ਹੈ ਇਹ ਪਸਾਰਾ ਸਾਰਾ ਮਿਥਿਆ ਭਾਸਣ ਲੱਗ ਪੈਂਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਚਾਰੇ ਚਫੇਰੇ ਉਹਨਾਂ ਨੂੰ ਫਿਰ ਨਜ਼ਾਰਾ ਦਿਸਦਾ ਝਲਕਾਰਾ ਪੈਂਦਾ ਉਹਦੀ ਹੋਂਦ ਪ੍ਰਤੀਤ ਹੋਣ ਲੱਗ ਪੈਂਦੀ ਹੈ
ਜਬ ਆਤਮਾ ਅਸ ਭਰਮ ਭੰਨਾ
ਜਦੋਂ ਆਤਮਾ ਇਹੋ ਜਿਹਾ ਭਰਮ ਭੰਨ ਦੇਵੇ ਤਾਂ
ਭਾਵ ਪਰਮਾਤਮਾ ਸ਼ੁੱਧ ਚੇਤਨ
ਉਸ ਵੇਲੇ ਜਿਹੜਾ ਸ਼ੁੱਧ ਚੇਤਨ ਸਰੂਪ ਪਰਮਾਤਮਾ ਹੈ ਇਹ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ
ਜਬ ਅਨਾਤਮਾ ਦੇਹੇ ਪਛਾਨੀ
ਜਦੋਂ ਕੋਈ ਗੁਰਮੁਖ ਸੰਗਤ ਕਰਦਾ ਕਰਦਾ ਨਾਮ ਜਪਦਾ ਜਪਦਾ ਇਸ ਗੱਲ ਦਾ ਜਾਣੂ ਬਣ ਜਾਵੇ ਇਹ ਪਛਾਣ ਕਰ ਲਵੇ ਭਈ ਦੇਹ ਤੋਂ ਆਤਮਾ ਵੱਖਰੀ ਚੀਜ਼ ਹੈ ਮੇਰਾ ਸਰੂਪ ਇਹ ਸਰੀਰ ਨਹੀਂ ਮੇਰਾ ਅਸਲੀ ਸਰੂਪ ਇਸ ਸਰੀਰ ਦੇ ਅੰਦਰ ਵਸਣ ਵਾਲੀ ਆਤਮਾ ਹੈ
ਗਏ ਸੰਕਲਪ ਵਿਕਲਪ ਬਿਹਾਨੀ।
ਏਦਾਂ ਜਿਹੜੇ ਆਪਣੇ ਅਭਿਆਸ ਨੂੰ ਦ੍ਰਿੜ ਕਰ ਲੈਣ ਉਹਨਾਂ ਦੇ ਸੰਕਲਪ ਵਿਕਲਪ ਸਾਰੇ ਮਨ ਦੇ ਰੁਕ ਜਾਂਦੇ ਹਨ।
ਪਾਉ ਮਿਲਬੋ ਈਸ਼ਵਰ ਕੋ ਹੋਏ,
ਫਿਰ ਸਮਝ ਲਓ ਕੋਈ ਭਾਈ ਈਸ਼ਵਰ ਨੂੰ ਮਿਲਿਆ। ਇਸ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਸਤ ਸੰਗਤ ਕਰੇ, ਨਾਮ ਜਪੇ, ਆਪਣੇ ਮਨ ਦੇ ਫੁਰਨਿਆਂ ਨੂੰ ਸ਼ਬਦ ਦਾ ਅਭਿਆਸ ਕਰਕੇ ਰੋਕਣ ਦਾ ਯਤਨ ਕਰੇ, ਦਵੈਤ ਮੁੱਕ ਜਾਵੇ, ਸੰਕਲਪ ਰੁਕ ਜਾਣ, ਤੇ ਫਿਰ ਸਮਝ ਲਓ ਕੋਈ ਪਰਮੇਸ਼ਰ ਨੂੰ ਮਿਲ ਪਿਆ ਹੈ ਜੀ।
ਨਾਥ ਪਰਮੇਸ਼ਰ ਰਹੇ ਹੋ ਸਭ ਕੋਈ,
ਨਹੀਂ ਤੇ ਮਹਾਰਾਜ ਨੇ ਆਖਿਆ ਸਭ ਜਿੰਨੇ ਵੀ ਲੋਕ ਜਨਮ ਲੈਂਦੇ ਆ ਸਮਝ ਲਓ ਵਿਛੜੇ ਹੀ ਨੇ ਪਰਮਾਤਮਾ ਨਾਲੋਂ, ਵਿਛੜੇ ਹੀ ਆਉਂਦੇ ਆ ਤੇ ਵਿਛੜੇ ਤੁਰ ਜਾਂਦੇ ਹਨ।
ਗਿਆਨ ਪ੍ਰਾਪਤ ਜਨ ਮਨ ਮਾਹੀ,
ਜਿਹਨਾਂ ਦੇ ਮਨ ਵਿੱਚ ਇਹ ਗਿਆਨ ਪ੍ਰਾਪਤ ਹੋ ਜਾਂਦਾ ਕਿ ਸੰਸਾਰ ਦਾ ਪਸਾਰਾ ਨਾਸ਼ਵੰਤ ਹੈ, ਸਤ ਸਦਾ ਰਹਿਣ ਵਾਲੀ ਮੇਰੀ ਆਤਮਾ ਮੇਰਾ ਅਸਲ ਸਰੂਪ ਹੈ,
ਵਿਛੜਨ ਮਿਲਣ ਸੋ ਜਾਂਤ ਨਾਹੀ।
ਕਹਿੰਦੇ ਨੇ ਉਹ ਤੇ ਫਿਰ ਜਿਹੜੇ ਜਿਹਨਾਂ ਨੂੰ ਗਿਆਨ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ, ਉਹ ਵਿਛੜਨਾ ਮਿਲਣਾ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨਹੀਂ ਜਾਣਦੇ।
ਪਰਮਾਤਮਾ ਪੂਰਨ ਹੈ ਸਾਰੇ,
ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਪਰਮਾਤਮਾ ਹੀ ਸਾਰੇ ਪਰਿਪੂਰਨ ਹੈ, ਉਹਦੇ ਤੋਂ ਬਿਨਾਂ ਹੋਰ। ਜਿਵੇਂ ਭਗਤ ਨਾਮਦੇਵ ਜੀ ਨੇ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੋ ਗੱਲਾਂ ਆਖੀਆਂ ਇੱਕੋ ਪੰਕਤੀ ਚ। ਜੇ ਤਾਂ ਇਕੱਲਾ ਇੰਨਾ ਹੀ ਕਹਿੰਦੇ ਨਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਫਿਰ ਗੱਲ ਹੋਰ ਸੀ ਭਾਈ। ਉਹਨਾਂ ਨੂੰ ਸਾਰੇ ਪਾਸੇ ਪਰਮਾਤਮਾ ਦਿਸ ਰਿਹਾ, ਚਲੋ ਠੀਕ ਹੈ, ਉਹਨਾਂ ਦਾ ਅਨੁਭਵ ਖੁੱਲ ਗਿਆ, ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਨੂੰ ਸਾਰੇ ਪਾਸੇ ਪਰਮਾਤਮਾ ਦਾ ਹੀ ਚਲਕਾਰਾ ਪੈਂਦਾ। ਪਰ ਅਗਲੇ ਬੰਨੇ ਇੱਕ ਵੱਖਰੀ ਗੱਲ ਹੋਰ ਆ ਕਿ ਕਹਿੰਦੇ ਗੋਬਿੰਦ ਬਿਨ ਨਹੀਂ ਕੋਈ, ਪਰਮਾਤਮਾ ਤੋਂ ਬਿਨਾਂ ਅਸਲ ਵਿੱਚ ਹੈ ਹੀ ਕੋਈ ਨਹੀਂ ਹੋਰ। ਜੋ ਦਿਸ ਰਿਹਾ ਇਹ ਅਸਲ ਪਰਮਾਤਮਾ ਦਾ ਹੀ ਅਸਲ ਵਿੱਚ ਸਾਧਸੰਗ ਜੀ ਸਰੂਪ ਹੈ, ਉਹਦਾ ਪਸਾਰਾ। ਪਰ ਇਹ ਤਾਂ ਜਦੋਂ ਕੁਆੜ ਖੁੱਲਣਗੇ ਉਦੋਂ ਹੈ ਨਾ, ਜਦੋਂ ਗਿਆਨ ਹੋਵੇਗਾ। ਬਾਹਰ ਵੇਖਿਆ ਜਦੋਂ ਗਿਆਨ ਹੋ ਜਾਂਦਾ ਫਿਰ ਕਿਹਦੇ ਨਾਲੋਂ ਵਿਛੜਨਾ ਤੇ ਕਿਹਨੂੰ ਮਿਲਣਾ, ਸਾਰੇ ਪਾਸੇ ਤਾਂ ਪਰਮਾਤਮਾ ਹੀ ਦਿਸਣ ਲੱਗ ਪੈਂਦਾ। ਫਿਰ
ਵਿਛੜੇ ਤੋ ਕਤ ਨਾਹੀ ਨਿਰਾਰੇ,
ਕਹਿੰਦੇ ਨੇ ਵਿਛੜੇ ਤੇ ਤਾਂ ਜੇ ਕਿਤੇ ਪਰਮਾਤਮਾ ਨਾਲੋਂ ਵੱਖਰਾ ਹੋ ਗਿਆ ਹੋਵੇ ਤੇ ਆਖੇ ਮੈਂ ਵਿਛੜ ਗਿਆ। ਗਿਆਨਵਾਨ ਨੂੰ ਪਤਾ ਲੱਗ ਜਾਂਦਾ ਵੀ ਨਾ ਮੈਂ ਕਿਸੇ ਨਾਲੋਂ ਵਿਛੜਦਾ ਨਾ ਕਿਸੇ ਨਾਲ ਮਿਲਦਾ, ਮੇਰਾ ਹੀ ਸਰੂਪ ਅਸਲ ਵਿੱਚ ਜਿਹੜਾ ਇਹ ਆਤਮਾ ਹੀ ਪਰਮਾਤਮਾ ਦਾ ਅੰਸ਼ ਹੈ ਉਸੇ ਦੀ। ਪਰ ਜਿੰਨੀ ਦੇਰ ਇਹ ਅਨੁਭਵ ਖੋਲਦਾ ਨਹੀਂ ਉਨੀ ਦੇਰ ਮਹਾਰਾਜ ਕਹਿੰਦੇ ਨੇ ਇਹ ਮਿਲਣਾ ਵਿਛੜਨਾ ਜਿਹੜਾ ਅਗਿਆਨ ਕਰਕੇ ਬੰਦੇ ਨੂੰ ਭਾਸਦਾ ਰਹਿੰਦਾ। ਪਰ ਉਹ ਅਨੁਭਵ ਖੋਲਣ ਵਾਸਤੇ ਸੰਗਤ ਕਰਨੀ ਪੈਂਦੀ ਹੈ, ਚਿੱਤ ਲਾ ਕੇ ਨਾਮ ਜਪਣਾ ਪੈਂਦਾ, ਮਨ ਦੇ ਫੁਰਨੇ ਰੋਕਣੇ ਪੈਂਦੇ ਆ, ਸ਼ਬਦ ਦਾ ਅਭਿਆਸੀ ਬਣਨਾ ਪੈਂਦਾ, ਤਾਂ ਕਿਤੇ ਜਾ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮਹਾਰਾਜ ਨੇ ਆਖਿਆ ਜੇ ਕਿਸੇ ਨਾਲੋਂ ਵਿਛੜੇ ਹੋਣ ਤਾਂ ਹੀ ਮਿਲਣ। ਇਸੇ ਕਰਕੇ ਤਾਂ ਗਿਆਨਵਾਨ ਨੇ ਜਿਹੜੇ ਉਹ ਕਹਿੰਦੇ ਨਾ ਕਿਸੇ ਨਾਲੋਂ ਵਿਛੜਨਾ ਨਾ ਮਿਲਣਾ, ਰਾਮ ਕਬੀਰਾ ਏਕ ਭਏ ਹੈ, ਦੋ ਨਹੀਂ, ਕਹਿੰਦੇ ਇੱਕ ਹੀ ਰੂਪ ਹੈ।
ਨਾਥ ਪਰਮਿਥਿਆ ਕਹਿਣੇ ਦੋਏ,
ਤੇ ਕਹਿੰਦੇ ਜਦੋਂ ਤੱਕ ਇਹ ਗਿਆਨ ਨਾ ਆਵੇ ਉਦੋਂ ਤੱਕ ਦੋਵੇਂ ਗੱਲਾਂ ਕਹਿਣੀਆਂ ਮਿਥੀਆਂ ਤੇ ਝੂਠੀਆਂ ਨੇ ਵੀ ਫਲਾਣਾ ਵਿਛੜ ਗਿਆ ਜੀ, ਹੁਣ ਫਲਾਣਾ ਮਿਲ ਗਿਆ। ਕਹਿੰਦੇ ਜਿਹੜਾ ਮਿਲ ਗਿਆ ਉਹਨੂੰ ਤਾਂ ਜਾ ਕੇ ਪੁੱਛੋ, ਉਹ ਕਹਿੰਦਾ ਨਾ ਕਿਸੇ ਨਾਲੋਂ ਵਿਛੜਨਾ ਨਾ ਕਿਸੇ ਨਾਲ ਮਿਲਣਾ, ਸਾਰੇ ਪਾਸੇ ਉਹੀ ਤਾਂ ਹੈ, ਵਿਛੜਨਾ ਕਿਸ ਨਾਲੋਂ ਤੇ ਮਿਲਣਾ ਕਿਸ ਨਾਲ ਹੈ।
ਵਿਆਪਕ ਦੀ ਸਹਿਜਿਓਂ ਆਕਾਸ਼,
ਕਹਿੰਦੇ ਜਿਵੇਂ ਆਕਾਸ਼ ਸਾਰੇ ਪਾਸੇ ਪਰਿਪੂਰਨ ਵਿਆਪਕ ਵਸਿਆ ਹੋਇਆ ਪਸਰਿਆ ਹੋਇਆ ਦਿਸਦਾ ਹੈ।
ਘਟ ਉਪਾਦ ਵਤ ਮਾਇਆ ਪਾਸ਼ਾ,
ਕਹਿੰਦੇ ਬਸ ਇਹ ਘੜੇ ਦੀ ਉਪਾਧੀ ਕਰਕੇ ਆਕਾਸ਼ ਦੋ ਭਾਸਣ ਲੱਗ ਪੈਂਦੇ ਨੇ, ਇਸੇ ਤਰ੍ਹਾਂ ਮਾਇਆ ਦੀ ਉਪਾਧੀ ਕਰਕੇ ਜੀਵ ਵੱਖਰਾ ਤੇ ਈਸ਼ਵਰ ਵੱਖਰਾ ਲੱਗਦਾ ਆਪਾਂ ਨੂੰ। ਉਵੇਂ ਕਹਿੰਦੇ ਜਿਵੇਂ ਆਕਾਸ਼ ਵਿਆਪੀ ਹੈ ਇਸੇ ਤਰ੍ਹਾਂ ਪਰਮਾਤਮਾ ਵਿਆਪੀ ਹੈ। ਆਕਾਸ਼ ਸਾਧ ਸੰਗ ਜੀ ਕਿਵੇਂ ਵਿਆਪੇ, ਹੁਣ ਖਾਲੀ ਥਾਂ ਨੂੰ ਆਕਾਸ਼ ਕਹਿੰਦੇ ਆ, ਸਭ ਕੁਝ ਆਕਾਸ਼ ਦੇ ਵਿੱਚ ਬਣਿਆ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਆਕਾਸ਼ ਨਾ ਹੋਵੇ। ਜੇ ਆਕਾਸ਼ ਨਾ ਹੋਵੇ ਸਾਡਾ ਸਰੀਰ ਵੀ ਸਾਧ ਸੰਗ ਜੀ ਕੰਮ ਨਹੀਂ ਕਰ ਸਕਦਾ। ਆਹ ਜਿਹੜਾ ਆਪਾਂ ਬੋਲਦੇ ਹਾਂ, ਮੂੰਹ ਬੰਦ ਕਰਦੇ ਹਾਂ ਖੋਲਦੇ ਹਾਂ, ਜ਼ਬਾਨ ਮੂੰਹ 'ਚ ਹਰਕਤ ਕਰਦੀ ਹੈ, ਕਦੇ ਤਾਲੂ ਨਾ ਲੱਗਦੀ, ਕਦੇ ਉੱਪਰਲੇ ਦੰਦਾਂ ਨਾ, ਕਦੇ ਥੱਲੜਲੇ ਦੰਦਾਂ ਨਾ, ਫਿਰ ਇਹ ਅੱਖਰਾਂ ਦਾ ਸਰੂਪ ਤਿਆਰ ਕਰਦੀ ਹੈ। ਜਾਂ ਤੁਸੀਂ ਦੇਖੋ ਆਪਾਂ ਕਹਿੰਦੇ ਅੱਲਾਹ ਤੇ ਜ਼ਬਾਨ ਤਾਲੂ ਨਾ ਲੱਗੇਗੀ। ਹੁਣ ਜੇ ਆਕਾਸ਼ ਨਾ ਹੋਵੇ, ਪੰਜਵਾਂ ਤੱਤ ਨਾ ਹੋਵੇ ਆਪਣੇ ਸਰੀਰ 'ਚ, ਚਾਰ ਹੀ ਤੱਤ ਹੁੰਦੇ ਸਮਝ ਲਓ, ਮਿੱਟੀ ਹੁੰਦੀ, ਪਾਣੀ ਹੁੰਦਾ, ਅੱਗ ਹੁੰਦਾ, ਅੱਗ ਹੁੰਦੀ ਸਾਧ ਸੰਗਤ ਜੀ, ਤੇ ਆਕਾਸ਼ ਹੁੰਦਾ ਹੀ ਨਾ, ਹਵਾ ਹੁੰਦੀ, ਤੇ ਆਕਾਸ਼ ਨਾ ਹੁੰਦਾ ਤੇ ਜ਼ਬਾਨ ਬਿਲਕੁਲ ਨਾ ਹਿੱਲ ਸਕਦੀ। ਆਕਾਸ਼ ਹੈ ਤੇ ਆਪਾਂ ਹੱਥ ਹਿਲਾ ਲੈਂਦੇ ਹਾਂ, ਮੂੰਹ 'ਚ ਸਰੀਰ 'ਚ ਆਕਾਸ਼ ਹੈ ਤੇ ਜ਼ਬਾਨ ਹਿੱਲ ਲੈਂਦੀ ਹੈ। ਆਕਾਸ਼ ਹੈ ਤੇ ਅੱਖਾਂ ਦੀਆਂ ਪੁਤਲੀਆਂ ਇੱਦਾਂ ਕਰ ਲੈਂਦੀਆਂ, ਨਾ ਹੁੰਦਾ ਤੇ ਕਦੇ ਵੀ ਨਹੀਂ ਸੀ ਇੱਦਾਂ ਹੋ ਸਕਦਾ। ਇਸ ਲਈ ਕਹਿੰਦੇ ਜਿਵੇਂ ਆਕਾਸ਼ ਵਿੱਚ ਸਭ ਕੁਝ ਬਣਿਆ, ਆਕਾਸ਼ ਤੋਂ ਬਿਨਾਂ ਕੋਈ ਜਗ੍ਹਾ ਹੈ ਹੀ ਨਹੀਂ, ਆਕਾਸ਼ ਵਿਆਪੀ ਹੈ। ਪਰ ਜੇ ਘੜਾ ਰੱਖ ਦਈਏ ਖਾਲੀ ਕਿਤੇ, ਤੇ ਫਿਰ ਘੜੇ ਦੇ ਅੰਦਰਲਾ ਆਕਾਸ਼ ਵੱਖਰਾ ਤੇ ਬਾਹਰਲਾ ਵੱਖਰਾ, ਦੋ ਪਾਸਣ ਲੱਗ ਪੈਂਦੇ। ਕਿਉਂ? ਕਿਉਂਕਿ ਵਿੱਚ ਮਿੱਟੀ ਦੀ ਕੰਧ ਦਾ ਪਰਦਾ ਆ ਗਿਆ। ਪਰ ਕਹਿੰਦੇ ਜੇ ਘੜਾ ਭੰਨ ਦਿੱਤਾ ਜਾਏ ਤੇ ਆਕਾਸ਼ ਇੱਕ ਹੀ ਹੈ, ਆਕਾਸ਼ ਪਹਿਲਾਂ ਵੀ ਇੱਕ ਹੀ ਸੀ, ਆਕਾਸ਼ ਵਿੱਚ ਹੀ ਘੜਾ ਰੱਖ ਦਿੱਤਾ ਗਿਆ ਅਸਲ ਵਿੱਚ। ਘੜੇ ਦੀ ਉਪਾਧੀ ਕਰਕੇ ਕਹਿੰਦੇ ਦੋ ਪਾਸਣ ਲੱਗ ਪਏ, ਹੈ ਤਾਂ ਦੋ ਨਹੀਂ ਸਨ। ਇਸੇ ਤਰ੍ਹਾਂ ਕਹਿੰਦੇ ਨੇ ਮਾਇਆ ਦੀ ਉਪਾਧੀ ਕਰਕੇ ਜੀਵ ਆਪਣੇ ਆਪ ਨੂੰ ਜੀਵ ਸਮਝਦਾ ਤੇ ਉਹਨੂੰ ਸਾਧ ਸੰਗਤ ਜੀ ਬ੍ਰਹਮ ਕੋਟੀ 'ਚ ਪਰਮਾਤਮਾ ਨੂੰ ਮੰਨ ਕੇ ਵੱਖਰਾ ਹੋਇਆ ਫਿਰਦਾ। ਕਹਿੰਦੇ ਉਵੇਂ ਵੱਖਰਾ ਹੈ ਕਿ ਅਸਲ ਸਰੂਪ ਤੇ ਇਹਦਾ ਆਤਮਾ ਤੇ ਆਤਮਾ ਪਰਮਾਤਮਾ ਤੋਂ ਵੱਖਰੀ ਹੈ ਹੀ ਨਹੀਂ ਕਿਤੇ। ਨਾ ਉਹਨੇ ਮਰਨਾ, ਨਾ ਜੰਮਣਾ, ਨਾ ਉਹ ਤੇ ਬੁਢੇਪਾ, ਨਾ ਉਹ ਤੇ ਜਵਾਨੀ, ਨਾ ਭੁੱਖ, ਨਾ ਤ੍ਰੇਹ, ਨਾ ਸੁੱਖ, ਨਾ ਦੁੱਖ, ਉਹ ਤਾਂ ਹੈ ਪਰਮਾਤਮਾ ਦੀ ਅੰਸ਼। ਫਿਰ ਵਿਛੜਨਾ ਕਿਹਦੇ ਨਾਲ ਤੇ ਮਿਲਣਾ ਕਿਸ ਨਾਲ? ਕਹਿੰਦੇ ਸਿਰਫ ਅਗਿਆਨ ਕਰਕੇ। ਅਗਿਆਨ ਆ ਜਾਏ ਤੇ ਗਿਆਨੀ ਨੂੰ ਪਤਾ ਹੁੰਦਾ ਵੀ ਇਹ ਮਾਇਆ ਦੀ ਉਪਾਧੀ ਕਰਕੇ ਅਗਿਆਨ ਕਰਕੇ ਮਿਲਣਾ ਵਿਛੜਨਾ ਸਮਝਦੇ ਆ ਜੀਵ, ਉਵੇਂ ਮਿਲਣਾ ਵਿਛੜਨਾ ਨਹੀਂ। ਪਰ ਜਿੰਨੀ ਦੇਰ ਇਸ ਗੱਲ ਦਾ ਗਿਆਨ ਆਵੇ ਨਾ, ਓਨੀ ਦੇਰ ਸਾਧ ਸੰਗਤ ਜੀ ਫਿਰ ਕਹਿੰਦੇ ਨੇ ਝੂਠ ਹੀ ਬੋਲਣਾ। ਜੇ ਕੋਈ ਆਖੇ ਮੈਂ ਤਾਂ ਮਿਲਿਆ ਹੀ ਹਾਂ, ਮੈਂ ਕਿਹਦੇ ਨਾਲੋਂ ਵਿਛੜਨਾ, ਸਾਰੇ ਤਾਂ ਪਰਮਾਤਮਾ ਹੀ ਆ, ਕਹਿੰਦੇ ਅਨੁਭਵ ਤਾਂ ਤੇਰਾ ਹੈ ਨਹੀਂ, ਤਜਰਬਾ ਨਹੀਂ ਤੇਰਾ, ਅਜੇ ਸਿਰਫ ਸੁਣ ਕੇ ਬੋਲੀ ਜਾਣਾ। ਉਦੋਂ ਤੱਕ ਝੂਠ ਹੈ, ਸੱਚ ਉਦੋਂ ਹੋਵੇਗਾ ਜਦੋਂ ਮਹਾਰਾਜ ਜੀ ਦੀ ਕਿਰਪਾ ਨਾਲ ਗਿਆਨ ਆ ਜਾਵੇ।
ਦੋਹਰਾ ਘੱਟ ਫੁੱਟੇ ਆਕਾਸ਼ ਸਭ,
ਮਹਾਰਾਜ ਨੇ ਆਖਿਆ ਜਿਵੇਂ ਘੜਾ ਭੰਦ ਹੀ ਹੈ ਤੇ ਸਾਰੇ ਪਾਸੇ ਉਹੀ ਆਕਾਸ਼ ਹੀ ਹੈ।
ਕਿਉਂ ਮਾਇਆ ਹੋਏ ਹਨ,
ਇਸੇ ਤਰ੍ਹਾਂ ਜਦੋਂ ਅੰਦਰੋਂ ਮਾਇਆ ਦਾ ਪਰਦਾ ਪਰੇ ਹੋ ਜਾਵੇ ਤੇ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਸਣ ਲੱਗ ਪੈਂਦਾ ਜੀ।
ਰੋਵਣ ਹੱਸ ਤੁਮਾਰ ਜੋ,
ਮਹਾਰਾਜ ਨੇ ਆਖਿਆ ਜਿਹੜਾ ਤੁਹਾਡਾ ਰੋਣਾ ਹੱਸਣਾ ਨਾ, ਕੋਈ ਜੇ ਪੈਦਾ ਹੋਇਆ ਤੇ ਰੋ ਪਏ, ਚੜ੍ਹਾਈ ਕਰ ਗਿਆ ਤੇ ਹੱਸ ਪਏ, ਮਹਾਰਾਜ ਆਖਿਆ ਸਭ ਵਿਅਰਥ ਹੈ। ਕੋਈ ਤੁਹਾਨੂੰ ਗਿਆਨ ਨਹੀਂ ਹੈ ਇਸ ਗੱਲ ਦਾ, ਨਾ ਤੁਹਾਨੂੰ ਮਿਲਣ ਦਾ ਪਤਾ ਤੇ ਨਾ ਵਿਛੜਨ ਦਾ। ਤੁਹਾਡਾ ਸਾਰਾ ਰੋਣਾ ਹੱਸਣਾ ਫਾਲਤੂ ਵਿੱਚ ਵਿਅਰਥ ਹੈ, ਕਿਉਂਕਿ ਪਤਾ ਹੀ ਨਹੀਂ ਤੁਹਾਨੂੰ ਅਸਲੀ ਗੱਲ ਦਾ। ਫਿਰ ਉਹਨਾਂ ਆਖਿਆ ਮਹਾਰਾਜ ਮਿਲਣਾ ਵਿਛੜਨਾ ਕਿਸੇ ਨਾਲੋਂ ਨਹੀਂ, ਫਿਰ ਜਨਮ ਮਰਨ ਕਿਉਂ ਹੈ? ਫਿਰ ਇਹ ਜਨਮ ਲੈਂਦੇ ਆਪਾਂ ਦੇਖਦੇ ਹਾਂ, ਜੀਵ ਤੇ ਸੰਸਾਰ ਤੋਂ ਜਾਂਦੇ ਵੀ ਦੇਖਦੇ ਹਾਂ। ਮਹਾਰਾਜ ਨੇ ਆਖਿਆ ਹਾਂ ਜਨਮ ਮਰਨ ਬਿਲਕੁਲ ਹੈ, ਤੇ ਕਿਉਂ ਹੈ? ਕਹਿੰਦੇ ਨੇ ਇਹ ਹੈ ਅਧੀਨ ਵਾਸਨਾ ਨਰ ਸਭ, ਸਭ ਮਨੁੱਖ ਵਾਸਨਾ ਦੇ ਬੱਧੇ ਨੇ, ਵਾਸਨਾ ਦੇ ਅਧੀਨ ਨੇ। ਤੇ ਵਿਦਵਾਨਾਂ ਲਿਖਿਆ ਕਹਿੰਦੇ ਨੇ ਵਾਸਨਾ ਬੱਧਾ ਆਵੇ ਜਾਵੇ। ਕਿਉਂ ਕਿਉਂ ਆਉਂਦਾ ਜਾਂਦਾ ਹੈ ਜਨਮ ਦਾ ਮਰਦਾ ਵਾਰ ਵਾਰ? ਕਿਉਂਕਿ ਮਨ ਵਿੱਚ ਵਾਸਨਾ ਨਹੀਂ ਮੁੱਕੀ। ਮਹਾਰਾਜ ਨੇ ਆਖਿਆ ਉਦੋਂ ਤੱਕ ਤਾਂ ਇਹਨੂੰ ਵਾਰ ਵਾਰ ਜਨਮ ਲੈਣੇ ਪੈਂਦੇ ਕਿਉਂਕਿ ਮਨ ਦੀ ਵਾਸ਼ਨਾ ਮੁੱਕੀ ਨਹੀਂ ਤੇ ਵਾਸ਼ਨਾ ਅਗਲਾ ਜਨਮ ਦਵਾ ਦਿੰਦੀ। ਫਿਰ ਉਸੇ ਵੇਲੇ ਜਿੰਨੀ ਦੇਰ ਗਿਆਨ ਨਹੀਂ ਆਵੇਗਾ, ਭਰਮ ਦਾ ਪਰਦਾ ਟੁੱਟੇਗਾ ਨਾ, ਉਨੀ ਦੇਰ ਮਨ ਚੋਂ ਵਾਸ਼ਨਾ ਨਹੀਂ ਮੁੱਕਣੀ ਤੇ ਵਾਸ਼ਨਾ ਫਿਰ ਜਨਮ ਮਰਨ ਦਾ ਕਾਰਨ ਬਣ ਜਾਂਦੀ ਵਾਰ ਵਾਰ ਜੀ।
ਜਨਮ ਮਰਨ ਬਹੁਤ ਦੁੱਖ ਪਾਵੇ,
ਆਖਿਆ ਇਸੇ ਵਾਸ਼ਨਾ ਦੇ ਅਧੀਨ ਹੋਏ ਜੀਵ ਜੰਮਦੇ ਨੇ ਮਰਦੇ ਨੇ, ਬਹੁਤ ਦੁਖੀ ਹੁੰਦੇ ਆ। ਜੰਮੇ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ,
ਵਾਰ ਵਾਰ ਆਵੇ ਜਦ ਜਾਵੇ।
ਕਹਿੰਦੇ ਇਸੇ ਕਰਕੇ ਜੀਵ ਵਾਰ ਵਾਰ ਜੰਮਦੇ ਮਰਦੇ ਸੰਸਾਰ ਤੇ ਆਉਂਦੇ ਤੇ ਜਾਂਦੇ ਨੇ, ਕਿਉਂਕਿ ਮਨ ਦੀ ਵਾਸ਼ਨਾ ਰੋਕ ਨਹੀਂ ਸਕਦੇ, ਤੇ ਮਨ ਦੀ ਵਾਸ਼ਨਾ ਨਹੀਂ ਰੋਕਦੇ ਉਨੀ ਦੇਰ ਸੰਕਲਪ ਜਿਹੜੇ ਆ ਉਹ ਉਹਨਾਂ ਦੀ ਹਾਨੀ ਨਹੀਂ ਹੁੰਦੀ, ਸੰਕਲਪ ਹਾਨੀ ਹੁੰਦੇ ਤੇ ਪਰਮਾਤਮਾ ਦੇ ਮਿਲਣ ਦਾ ਆਨੰਦ ਨਹੀਂ ਮਾਣ ਸਕਦੇ।
ਗੁਰ ਕੇ ਵਾਕ ਸੁਣੇ ਅਸ ਜਬ ਹੀ,
ਜਿਸ ਵੇਲੇ ਸਾਰੇ ਨਗਰ ਵਾਲਿਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣੇ ਤਾਂ ਜੀ
ਹਿਰਦੇ ਵਿਚਾਰ ਕੀਓ ਨਰ ਸਭ ਹੀ,
ਚੰਗੀ ਤਰ੍ਹਾਂ ਉਹਨਾਂ ਹਿਰਦੇ ਚ ਵਿਚਾਰ ਕੀਤੀ ਵੀ ਹਾਂ ਮਹਾਰਾਜ ਜੀ ਦਾ ਬਚਨ ਤਾਂ ਬਿਲਕੁਲ ਸੱਚ ਹੈ, ਸਾਨੂੰ ਅਨੁਭਵ ਤਾਂ ਕੋਈ ਨਹੀਂ, ਆਪਣੇ ਕੋਲੋਂ ਜੋੜ ਲਿਆ ਵੀ ਜਦੋਂ ਚਲੇ ਗਿਆ ਇਹ ਮਿਲ ਗਿਆ, ਜਦੋਂ ਆ ਗਿਆ ਵਿਛੜ ਗਿਆ, ਕੋਈ ਵਿਛੜਨ ਮਿਲਦਾ ਹੈ ਜਿਹੜਾ ਸਾਡੇ ਕਹਿਣ ਅਨੁਸਾਰ ਤਾਂ ਹੈ ਨਹੀਂ। ਅਸਲ ਵਿੱਚ ਵਾਸ਼ਨਾ ਪਤਾ ਨਹੀਂ ਮਨ ਚੋਂ ਮੁੱਕੀ ਕਿ ਨਹੀਂ ਮੁੱਕੀ, ਮਰਨ ਲੱਗੇ ਤੇ ਨਹੀਂ ਮੁੱਕੀ, ਫਿਰ ਆਵੇਗਾ ਫਿਰ ਆਵੇਗਾ, ਇਹ ਜਦੋਂ ਪਤਾ ਲੱਗ ਗਿਆ ਉਹਨਾਂ ਨੂੰ ਤਾਂ
ਸੱਤ ਬਚਨ ਇਨ ਸੰਤ ਬਖਾਨੇ।
ਉਸੇ ਵੇਲੇ ਸਾਰਿਆਂ ਨੇ ਆਖਿਆ ਮਹਾਰਾਜ ਤੁਸੀਂ ਬਿਲਕੁਲ ਸੱਤ ਬਚਨ ਆਖਿਆ, ਸੱਚੇ ਬਚਨ ਆਖੇ ਹਨ ਜੀ।
ਮਤ ਹਮਾਰ ਮਿਥਿਆ ਪਹਿਚਾਨੇ,
ਮਹਾਰਾਜ ਸਾਡੀ ਮਤ ਕੱਚੀ ਸੀ ਤੇ ਅਸੀਂ ਮਿਥਿਆ ਜਾਣ ਲਿਆ ਇਸ ਗੱਲ ਨੂੰ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਬਚਨ ਮਿੱਥੇ ਸਨ ਜਿਹੜਾ ਅਸੀਂ ਮੰਨੀ ਬੈਠੇ ਸਾਂ, ਕੋਈ ਸਰੀਰ ਛੱਡ ਦਿੱਤਾ ਤੇ ਪਰਮਾਤਮਾ ਨਾਲ ਮਿਲਾਪ ਹੋ ਗਿਆ।
ਬਿਨ ਸੰਦੇਹ ਭਏ ਜਬ ਸੁਣ ਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਾਰਾ ਸੰਦੇਹ ਸਾਡਾ ਮੁੱਕ ਗਿਆ, ਤੁਹਾਡੇ ਬਚਨ ਸੁਣ ਕੇ ਸੰਸੇ ਸਾਡੇ ਖਤਮ ਹੋ ਗਏ ਹਨ ਜੀ।
ਬੰਦਨ ਕਰਤ ਭਏ ਗੁਰ ਗੁਣ ਕੈ,
ਕਹਿੰਦੇ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਕੇ ਸਾਰਿਆਂ ਨੇ ਵੰਦਨਾ ਕੀਤੀ ਬੜੇ ਪ੍ਰੇਮ ਨਾਲ।
ਬਿਨਾ ਕਰਤ ਭਏ ਬਾਰੰਬਾਰੀ,
ਇੱਕ ਵਾਰ ਨਹੀਂ ਵਾਰ ਵਾਰ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਹੁਣ ਨਮਸਕਾਰਾਂ ਕਰਦੇ ਆ, ਵਾਰ ਵਾਰ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ, ਕਿਉਂਕਿ ਕਿਰਪਾ ਦ੍ਰਿਸ਼ਟੀ ਮਹਾਰਾਜ ਦੀ ਪੈ ਗਈ। ਸਤਿਗੁਰੂ ਜੀ ਜਿਸ ਪਾਸੇ ਨੂੰ ਜਾਂਦੇ ਸਾਧ ਸੰਗਤ ਜੀ ਅਸਲ ਵਿੱਚ ਮਨੁੱਖਾਂ ਦਾ, ਪਸ਼ੂਆਂ ਦਾ, ਪੰਛੀਆਂ ਦਾ ਭਲਾ ਹੀ ਕਰੀ ਜਾਂਦੇ ਆ। ਹੁਣ ਭਲਾ ਕਰਨ ਲਈ ਮਹਾਰਾਜ ਨੇ ਇੱਥੇ ਥੋੜੀ ਦੇਰ ਟਿਕਾਣਾ ਕੀਤਾ ਸੀ, ਉਹਨਾਂ ਦਾ ਭਰਮ ਤੋੜ ਦਿੱਤਾ, ਅਗਿਆਨ ਜਿਸ ਵਿੱਚ ਉਹ ਫਸੇ ਸਨ ਉਹ ਮਹਾਰਾਜ ਨੇ ਦੂਰ ਕਰ ਦਿੱਤਾ, ਤੇ ਥੋੜਾ ਕੁ ਰਸ ਆਇਆ, ਉਸ ਰਸ ਦੇ ਆਉਣ ਕਰਕੇ ਹੁਣ ਵਾਰ ਵਾਰ ਮਹਾਰਾਜ ਨੂੰ ਮੱਥਾ ਟੇਕਦੇ ਹਨ।
ਅਮਰੀ ਗਤ ਕੀ ਜਾ ਗਤਕਾਰੀ,
ਆਖਿਆ ਮਹਾਰਾਜ ਹੁਣ ਫਿਰ ਸਾਡੀ ਸਾਰਿਆਂ ਦੀ ਗਤੀ ਕਰ ਦਿਓ, ਕਿਰਪਾ ਕਰ ਦਿਓ ਜੀ।
ਨਿਜ ਉਪਦੇਸ਼ ਦੀਜੀਏ ਹਮ ਕੋ।
ਮਹਾਰਾਜ ਆਪਣਾ ਉਪਦੇਸ਼ ਦੇ ਦਿਓ ਪਵਿੱਤਰ ਮੁਖ ਤੋਂ, ਜਿਸ ਉਪਦੇਸ਼ ਦੀ ਕਮਾਈ ਕਰੀਏ ਅਸੀਂ।
ਸ਼ਰਨ ਭਰੇ ਕੀ ਲੱਜਿਆ ਤੁਮਕੋ।
ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਸ਼ਰਨ ਵਿੱਚ ਆਏ ਹਾਂ ਤੇ ਸ਼ਰਨ ਵਿੱਚ ਪਏ ਦੀ ਲੱਜਾ ਹੁੰਦੀ ਵੱਡਿਆਂ ਪੁਰਸ਼ਾਂ ਨੂੰ, ਇਸ ਕਰਕੇ ਹੁਣ ਸਾਡੀ ਬਾਂਹ ਫੜੋ। ਉਪਦੇਸ਼ ਦੇ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕਿ ਲਾਜ ਅਸ, ਤੁਹਾਡਾ ਦੁਆਰ ਤਾਂ ਫੜਿਆ ਮਹਾਰਾਜ ਕਿਉਂਕਿ ਸਾਨੂੰ ਪਤਾ ਬਾਂਹ ਫੜੇ ਦੀ ਤੁਸੀਂ ਲਾਜ ਰੱਖੋਗੇ, ਅਸੀਂ ਤਾਂ ਆਪਣੀ ਬਾਂਹ ਤੁਹਾਨੂੰ ਫੜਾ ਦਿੱਤੀ ਹੈ, ਤਾਂ ਸਾਰੇ ਦਰਵਾਜ਼ੇ ਛੱਡ ਕੇ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਸਭ ਆਸਰੇ ਸਭ ਦਰਵਾਜ਼ੇ ਛੱਡ ਕੇ ਮਹਾਰਾਜ ਤੁਹਾਡੇ ਦਰਵਾਜ਼ੇ ਤੇ ਆਏ। ਕਿਉਂ? ਕਿਉਂਕਿ ਬਾਂਹ ਫੜੇ ਦੀ ਤੁਸੀਂ ਲਾਜ ਰੱਖਦੇ ਜੇ। ਉਹ ਬੇਨਤੀ ਕੀਤੀ, ਆਖਿਆ ਮਹਾਰਾਜ ਸ਼ਰਨ ਵਿੱਚ ਆਏ ਆ, ਸ਼ਰਨ ਵਿੱਚ ਆਇਆ ਦੀ ਲੱਜਾ ਹੈ ਆਪ ਜੀ ਨੂੰ, ਕਿਰਪਾ ਕਰੋ ਉਪਦੇਸ਼ ਦਿਓ।
ਅਧੀਨਤਾ ਤੈਨ ਜਗਤੇਸ਼ਾ,
ਕਹਿੰਦੇ ਨੇ ਜਗਤ ਦੇ ਮਾਲਕ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਨੂੰ ਏਦਾਂ ਅਧੀਨ ਹੋਇਆ ਨੂੰ, ਦੀਨਤਾ ਵਿੱਚ ਆਇਆ ਨੂੰ ਦੇਖਿਆ ਤਾਂ
ਦੇਖ ਭਏ ਆਪਣੇ ਉਪਦੇਸ਼।
ਫਿਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਰਿਆਂ ਦੇ ਭਲੇ ਦਾ ਆਪਣੇ ਪਵਿੱਤਰ ਮੁਖ ਤੋਂ ਏਦਾਂ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਤਨਾਮ ਸਿਮਰਹੁ ਲਿਵ ਲਾਵਹੁ,
ਆਖਿਆ ਭਾਈ ਗੁਰਮੁਖੋ ਫਿਰ ਜੇ ਭਲਾ ਚਾਹੁੰਦੇ, ਜੇ ਤੁਹਾਡੀਆਂ ਪੀੜ੍ਹੀਆਂ ਤੱਕ ਭਲਾ ਹੋਵੇਗਾ, ਇਸ ਉਪਦੇਸ਼ ਨੂੰ ਚੇਤੇ ਰੱਖਿਓ, ਪ੍ਰਮਾਤਮਾ ਦੇ ਨਾਮ ਨੂੰ ਲਿਵ ਲਾ ਕੇ ਜਪਣਾ ਹੈ। ਉਸੇ ਪ੍ਰਮਾਤਮਾ ਦੇ ਨਾਮ ਤੋਂ ਸਾਰੀਆਂ ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ, ਜਿੰਨਾ ਜਪੀ ਚੱਲੋਗੇ ਓਨੀ ਕਿਰਪਾ ਵਰਤਦੀ ਜਾਵੇਗੀ।
ਹੁਕਮ ਸਤ ਮਾਨੋ ਕਰਤਾਰਾ,
ਤੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ, ਉਹਦੇ ਹੁਕਮ ਨੂੰ, ਉਹਦੀ ਆਗਿਆ ਨੂੰ ਸਤ ਕਰਕੇ ਮੰਨੋ ਸਦਾ।
ਮਰਨ ਜੀਣ ਜਾਣੋ ਇੱਕ ਸਾਰਾ,
ਇਹ ਜੀਵਣਾ ਤੇ ਮਰਨਾ ਇੱਕ ਸਾਰ ਹੀ ਜਾਣੋ, ਕਦੇ ਖੁਸ਼ ਹੋਣਾ, ਕਦੇ ਢੋਲ ਢਮੱਕੇ ਵਜਾਉਣੇ ਤੇ ਕਦੇ ਵਰਲਾਪ ਕਰਨੇ, ਏਦਾਂ ਨੀ ਕਰਨਾ। ਆਉਣਾ ਜਾਣਾ ਦੋਵੇਂ ਉਹਦੀ ਆਗਿਆ ਵਿੱਚ ਸਮਝ ਲਓ। ਜਿਵੇਂ ਕਿਸੇ ਸਾਧ ਸੰਗਤ ਜੀ ਕਹਿੰਦੇ, ਦੋ ਵਾਰੀ ਦੋ ਪੁਰਸ਼ ਇੱਕ ਵਾਰੀ ਕਿਤੇ ਜਾ ਰਹੇ ਸਨ ਤੇ ਰਸਤੇ ਵਿੱਚ ਉਹਨਾਂ ਇੱਕ ਮੁਸਾਫਰਖਾਨਾ ਦੇਖਿਆ। ਮੁਸਾਫਰਖਾਨੇ ਦੇ ਬਾਹਰ ਇੱਕ ਫੱਟੀ ਲਿਖ ਕੇ ਲਾਈ ਸੀ, ਇੱਕ ਸਾਈਨ ਬੋਰਡ ਲੱਗਾ ਸੀ ਜਿਸ ਉੱਤੇ ਲਿਖਿਆ ਸੀ, ਭਾਈ ਗੁਰਮੁਖੋ ਇੱਥੇ ਫ੍ਰੀ ਵਿੱਚ ਕੋਈ ਵੀ ਬੰਦਾ 3 ਦਿਨ ਤੱਕ ਰਹਿ ਸਕਦਾ, ਉਹਦੇ ਰਹਿਣ ਦਾ ਪ੍ਰਬੰਧ, ਉਹਦੇ ਸੌਣ ਦਾ, ਉਹਦੇ ਸਾਬਣ ਤੇਲ ਦਾ, ਉਹਦੇ ਪ੍ਰਸ਼ਾਦੇ ਪਾਣੀ ਦਾ ਮੁਫ਼ਤ ਵਿੱਚ ਫ੍ਰੀ 'ਚ ਇਹ ਸਰਾਂ ਦੇ ਮਾਲਕਾਂ ਵੱਲੋਂ, ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ। ਉਹ ਦੋਵੇਂ ਜਾਣੇ ਸਾਧ ਸੰਗਤ ਜੀ ਉਹਨੇ ਦੇਖੇ, ਉਹਨਾਂ ਨੇ ਬੋਰਡ ਪੜ੍ਹਿਆ ਦੋਨਾਂ ਨੇ। ਇੱਕ ਜਣਾ ਤਾਂ ਆਪਣਾ ਝੋਲਾ ਲੈ ਕੇ ਅੰਦਰ ਚਲੇ ਗਿਆ, ਉਹ ਜਾ ਕੇ ਕਾਊਂਟਰ ਤੇ ਪਹੁੰਚਿਆ, ਮੈਨੇਜਰ ਨੂੰ ਮਿਲਿਆ, ਚਾਬੀ ਲਈ, ਕਮਰਾ ਖੋਲਿਆ, ਮੰਜਾ ਬਿਸਤਰਾ ਆਪਣਾ ਸਿੱਧਾ ਕੀਤਾ, ਆਰਾਮ ਕੀਤਾ, ਸਾਰੇ ਪਦਾਰਥ ਉਹਨੂੰ ਮਿਲ ਗਏ ਕਿੰਨਾ ਦਿਨਾਂ ਵਾਸਤੇ। ਇੱਕ ਬਾਹਰ ਹੀ ਬੈਠਾ ਰਿਹਾ, ਸਾਇਨ ਉਹਨੇ ਪੜ੍ਹ ਲਿਆ ਪਰ ਸਾਹਮਣੇ ਬੈਠਾ ਚੁੱਪ ਕਰਕੇ ਅੰਦਰ ਨਹੀਂ ਵੜਿਆ। ਥੋੜ੍ਹੀ ਦੇਰ ਬਾਅਦ ਬਾਰਿਸ਼ ਆਉਣ ਲੱਗ ਪਈ, ਮੀਂਹ ਪਿਆ, ਭਿੱਜੀ ਜਾਂਦਾ ਉੱਥੇ ਬੈਠਾ। ਇੱਕ ਹੋਰ ਆਇਆ ਛਾਤਾ ਲੈ ਕੇ, ਕੋਈ ਗੁਰਮੁਖ ਪਿਆਰਾ, ਉਹਨੇ ਕਿਹਾ ਭਾਈ ਸਾਹਿਬ ਤੁਹਾਨੂੰ ਪੜ੍ਹਨਾ ਆਉਂਦਾ? ਕਹਿੰਦੇ ਜੀ ਹਾਂ ਆਉਂਦਾ। ਕਹਿੰਦੇ ਫਿਰ ਉਹ ਸਾਹਮਣੇ ਦੇਖੋ ਕੀ ਲਿਖਿਆ, ਇਹ ਮੁਸਾਫਰਖਾਨਾ ਸਰਾਂ, ਤੇ ਉਹ ਸਾਹਮਣੇ ਇਹਦੇ ਲਿਖਿਆ ਭਾਈ 3 ਦਿਨ ਤੱਕ ਇਹਦੇ ਅੰਦਰ ਕੋਈ ਵੀ ਬੰਦਾ ਰਹਿ ਸਕਦਾ, ਫ੍ਰੀ ਰਹਿਣਾ, ਖਾਣਾ, ਪੀਣਾ ਸਭ ਪ੍ਰਬੰਧ ਉਹਨਾਂ ਵੱਲੋਂ ਹੈ, ਤੇ ਤੁਸੀਂ ਅੰਦਰ ਕਿਉਂ ਨਹੀਂ ਜਾਂਦੇ, ਬਾਹਰ ਭਿੱਜੀ ਜਾਂਦੇ ਜੇ? ਉਹ ਕਹਿੰਦਾ ਬਸ ਇਸੇ ਬੋਰਡ ਕਰਕੇ ਤਾਂ ਜਾਂਦਾ ਨਹੀਂ, ਸਿਰਫ 3 ਦਿਨ ਇਹਦੇ 'ਤੇ ਲਿਖਿਆ, ਇਹਦਾ ਅਰਥ ਹੈ ਚੌਥੇ ਦਿਨ ਚਾਬੀ ਵਾਪਸ ਲੈ ਲੈਣਗੇ ਉਹ, ਤੇ ਜੇ 3 ਦਿਨਾਂ ਬਾਅਦ ਖਾਲੀ ਕਰਨਾ ਪੈਣਾ ਕਮਰਾ, ਫਿਰ ਜਾਣਾ ਹੀ ਕਾਹਤੋਂ, ਫਿਰ ਬੈਠੇ ਇੱਥੇ। ਉਹਨੇ ਕਿਹਾ ਇਹ ਕੋਈ ਸਿਆਣਪ ਨਹੀਂ ਹੈ, 3 ਦਿਨ ਤੱਕ ਤੁਹਾਨੂੰ ਅੰਦਰ ਜਾ ਕੇ ਤੇ ਇੱਥੋਂ ਦੀਆਂ ਸਹੂਲਤਾਂ ਦਾ ਸੁੱਖ ਮੰਨਣਾ ਚਾਹੀਦਾ, ਚੌਥੇ ਦਿਨ ਖਾਲੀ ਕਰ ਦਿਓ ਕਿਉਂਕਿ ਉਹਨਾਂ ਦਾ ਨਿਯਮ ਬਣਿਆ। ਪਰ ਜੇ ਤੁਸੀਂ ਇਹ ਸੋਚਦੇ ਵੀ 3 ਦਿਨ ਬਾਅਦ ਵੀ ਖਾਲੀ ਕਰਨਾ ਤੇ ਅੱਜ ਹੀ ਕਾਹਨੂੰ ਜਾਣਾ, ਇੱਥੇ ਮੀਂਹ ਵਿੱਚ ਭਿੱਜੀ ਜਾਂਦੇ ਜੀ, ਇਹ ਕੋਈ ਸਿਆਣਪ ਨਹੀਂ। ਉੱਧਰ 19 ਦਿਨ ਨੂੰ ਸਾਧ ਸੰਗਤ ਜੀ 3 ਦਿਨ ਹੋ ਗਏ, ਜਿਹੜਾ ਅੰਦਰ ਗਿਆ ਸੀ ਬੈਗ ਆਪਣਾ ਲੈ ਕੇ, ਉਹਨੂੰ ਸੁਨੇਹਾ ਮਿਲ ਗਿਆ ਭਾਈ ਚਾਬੀ ਦੇ ਦਿਓ, ਕਮਰਾ ਖਾਲੀ ਕਰੋ, ਹੋਰ ਮੁਸਾਫਰ ਆਉਣੇ ਆ। ਉਹ ਕਹਿੰਦਾ ਮੈਂ ਤਾਂ ਨਹੀਂ ਜਾਣਾ ਬਾਹਰ। ਨਾ ਨਾ ਨਾ, ਜੇ ਮੈਂ ਚਾਬੀ ਦੇਣੀ ਸੀ ਚਾਬੀ ਲੈਣੀ ਕਾਹਤੋਂ ਸੀ, ਫਿਰ ਮੈਂ ਕਮਰਾ ਨਹੀਂ ਛੱਡਣਾ। ਉਹਨਾਂ ਬਥੇਰਾ ਸਮਝਾਇਆ ਤਾਂ ਛੱਡਣਾ ਪੈਣਾ, ਇਹ ਤਾਂ ਨਿਯਮ ਆ, ਅਸੂਲ ਆ, ਇੱਥੇ ਕੋਈ ਅੜ ਨਹੀਂ ਸਕਦਾ, ਆਪਣਾ ਸਮਾਨ ਚੱਕੋ ਤੇ ਕਮਰਾ ਖਾਲੀ ਕਰੋ। ਉਹਨੇ ਕਿਹਾ ਮੈਂ ਨਹੀਂ ਜੀ ਖਾਲੀ ਕਰਨਾ, ਇਹ ਮੈਂ ਸੁੱਖ ਛੱਡਣੇ ਨਹੀਂ ਹਨ ਕਦੀ ਵੀ, ਫ੍ਰੀ 'ਚ ਮਿਲੇ ਸਾਰੇ। ਉਹਨਾਂ ਨੇ ਪੁਲਿਸ ਮੰਗਾਈ ਸਾਧ ਸੰਗਤ ਜੀ, ਉਹਨਾਂ ਚੁੱਕੇ ਸਮਾਨ ਬਾਹਰ ਮਾਰਿਆ, ਜੰਦਰਾ ਲਾ ਕੇ ਤੇ ਉਹਨੂੰ ਬਾਂਹ ਫੜ ਕੇ ਬਾਹਰ ਕੱਢਤਾ। ਕਹਿੰਦੇ ਜਾਣਾ ਕਿਉਂ ਨਹੀਂ, ਜਾਣਾ ਤਾਂ ਪੈਣਾ। ਉਹ ਇੱਕ ਪ੍ਰਮਾਣ ਦਿੱਤਾ ਸਿਆਣਿਆਂ ਨੇ, ਕਹਿੰਦੇ ਗੁਰਮੁਖੋ ਸੰਸਾਰ ਇੱਕ ਮੁਸਾਫਰਖਾਨਾ ਤੇ 3 ਦਿਨ ਤੱਕ ਰਹਿਣ ਲਈ ਇੱਥੇ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਇਸ ਨੂੰ ਬਣਾਉਣ ਵਾਲੇ ਪ੍ਰਮਾਤਮਾ ਵੱਲੋਂ ਹੈ। ਉਹਨੇ ਹਵਾ ਬਣਾਈ, ਉਹਨੇ ਪਾਣੀ ਬਣਾਇਆ, ਉਹਨੇ ਆਹ ਧਰਤੀ ਬਣਾਈ, ਉਹਨੇ ਤੱਤ ਬਣਾਏ, ਇੱਥੇ ਆਏ ਜੇ ਓਨੀ ਦੇਰ ਇਹਨਾਂ ਸੁੱਖ ਸਹੂਲਤਾਂ ਦਾ ਆਨੰਦ ਮਾਣੋ। ਤੇ ਪਰ ਜੇ ਆਖੋ ਕਿ ਸੰਸਾਰ 'ਚ ਆਏ ਹਾਂ ਤੇ ਜੇ ਛੱਡ ਕੇ ਜਾਣਾ, ਫਿਰ ਇਹਦੇ 'ਚ ਕਿਉਂ ਪ੍ਰਵਿਰਤ ਹੋਈਏ? ਕੋਈ ਗੁਫਾਵਾਂ 'ਚ ਵੜ ਜਾਵੇ ਜਾ ਕੇ, ਕੋਈ ਜੰਗਲਾਂ ਨੂੰ ਚਲਿਆ ਜਾਵੇ, ਆਖੇ ਮੈਂ ਸੰਸਾਰੀਆਂ ਦੇ ਮੱਥੇ ਨਹੀਂ ਲੱਗਣਾ, ਉਹ ਵੀ ਸਿਆਣਾ ਨਹੀਂ ਹੈ। ਤੇ ਜਿਹੜਾ ਆਖੇ ਹੁਣ ਮੈਂ ਆ ਗਿਆ, ਹੁਣ ਮੈਂ ਜਾਣਾ ਹੀ ਨਹੀਂ ਜੀ, ਇਹ ਸੁੱਖ ਛੱਡ ਕੇ ਮੈਂ ਆੜੀ ਬੈਠਣਾ, ਹੁਣ ਮੈਂ ਕਾਹਤੋਂ ਛੱਡਾਂ, ਜੇ ਆ ਗਏ ਹਾਂ ਤੇ ਫਿਰ ਜਾਣਾ ਸੀ ਤੇ ਫਿਰ ਇਹ ਸੁੱਖ ਲੈਣ ਦਾ ਕੀ ਆਨੰਦ? ਉਹ ਵੀ ਅਗਿਆਨੀ ਹੈ, ਆਇਆ ਜਾਣਾ ਜ਼ਰੂਰ ਪਵੇਗਾ। ਪਰ ਜਿੰਨੇ ਦਿਨਾਂ ਲਈ ਆਇਆ ਸੁੱਖ ਪਰਮਾਤਮਾ ਨੇ ਸਾਰੇ ਬਣਾਏ ਆ। ਜਿਨ ਦੀਏ ਤੁਧ ਪਵਨ ਅਮੋਲਾ, ਜਿਨ ਦੀਏ ਤੁਧ ਨੀਰ ਨਿਰਮੋਲਾ। ਮਹਾਰਾਜ ਦੇ ਬਚਨ ਕਹਿੰਦੇ ਦੇਖੋ, ਪਾਣੀ ਤੁਸਾਂ ਨਹੀਂ ਬਣਾਇਆ, ਹਵਾ ਤੁਹਾਨੂੰ ਖੇਚਲ ਕਰਕੇ ਨਹੀਂ ਲੈਣੀ ਪੈਂਦੀ, ਪੈਸੇ ਨਹੀਂ ਦੇਣੇ ਪੈਂਦੇ, ਤੁਸਾਂ ਆਪ ਨਹੀਂ ਬਣਾਈ ਇਹ ਸਭ ਕੁਝ, ਪਰਮਾਤਮਾ ਨੇ ਸਹੂਲਤਾਂ ਤੁਹਾਡੇ ਲਈ ਬਣਾਈਆਂ। ਆ ਗਏ ਜੇ ਤੇ ਓਨੇ ਦਿਨ ਇਹਨਾਂ ਦਾ ਸੁੱਖ ਮਾਣਦੇ ਉਹਨੂੰ ਚੇਤੇ ਕਰੋ। ਜਿਹਨੇ ਸਾਰਾ ਕੁਝ ਬਣਾਇਆ, ਜਾਣਾ ਤਾਂ ਇੱਕ ਦਿਨ ਪੈਣਾ ਹੀ ਹੈ। ਮਹਾਰਾਜ ਨੇ ਆਖਿਆ ਆਉਣਾ ਜਾਣਾ ਜਿਹੜਾ ਇੱਕ ਸਾਰ ਜਾਣੋ, ਜਿਹੜਾ ਤੁਸੀਂ ਅਗਿਆਨ ਵਿੱਚ ਫਸੇ ਨਾ, ਕਿਸੇ ਕਦੇ ਰੋ ਪਏ ਕਦੇ ਹੱਸ ਪਏ, ਇਹ ਤੁਹਾਡੀ ਅਗਿਆਨ ਵਾਲੀ ਮਤ ਹੈ।
ਹਰਖ ਸ਼ੋਕ ਤੇ ਮਨ ਸਥਿਰ ਕੀਜੈ।
ਮਹਾਰਾਜ ਨੇ ਆਖਿਆ ਖੁਸ਼ੀ ਤੇ ਗਮੀ ਦੋਨਾਂ ਸਮਿਆਂ ਵਿੱਚ ਆਪਣੇ ਮਨ ਨੂੰ ਸਥਿਰ ਕਰਕੇ ਰੱਖੋ।
ਬਿਨ ਸੰਸੇ ਤਾਂ ਮੁਕਤ ਹੋਵੀਜੈ।
ਤੇ ਬਿਨਾਂ ਸੰਸੇ ਤੋਂ ਮੁਕਤ ਹੋ ਜਾਵੋਗੇ, ਜੇ ਜਿਹੜਾ ਉਪਦੇਸ਼ ਤੁਹਾਨੂੰ ਦਿੱਤਾ ਜੇ ਇਸ ਦੀ ਕਮਾਈ ਕਰੋਗੇ ਤਾਂ।
ਆਸ਼ ਉਪਦੇਸ਼ ਸੁਣਿਓ ਸਿੱਖ ਭਏ।
ਜਦੋਂ ਮਹਾਰਾਜ ਜੀ ਦਾ ਇਹ ਉਪਦੇਸ਼ ਸੁਣਿਆ ਸਾਰੇ ਸਿੱਖ ਬਣ ਗਏ, ਮਹਾਰਾਜ ਦੀ ਸਿੱਖੀ ਧਾਰਨ ਕਰ ਲਈ ਜੀ।
ਨਾਨਕ ਮੈਂ ਨਿਸ਼ਚਾ ਕਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਿੱਚ ਭਰੋਸਾ ਆ ਗਿਆ, ਨਿਸ਼ਚਾ ਆ ਗਿਆ, ਯਕੀਨ ਆ ਗਿਆ ਸਾਰਿਆਂ ਦਾ। ਆਪਾਂ ਵੀ ਸਤਸੰਗ ਜੀ ਇੱਕ ਹੋਰ ਬੇਨਤੀਆਂ ਮੈਂ ਕਿਸੇ ਦਿਨ ਕਰਨੀਆਂ ਜ਼ਰੂਰ ਨੇ, ਕਿਉਂਕਿ 26 ਤਰੀਕ ਨੂੰ ਸਮਾਗਮ ਦੀ ਸਮਾਪਤੀ ਹੈ ਤੇ 26 ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਇੱਥੇ ਅੰਮ੍ਰਿਤ ਸੰਚਾਰ ਵੀ ਹੈ, ਉਹਦੀ ਬਾਬਤ ਵੀ ਕਿਸੇ ਦਿਨ ਸਤਸੰਗ ਜੀ ਕੁਝ ਕੁ ਬੇਨਤੀਆਂ ਕਰਨੀਆਂ, ਕਿਉਂਕਿ ਕਈ ਵਾਰ ਕਈ ਤਰ੍ਹਾਂ ਦੇ ਪ੍ਰਸ਼ਨ ਮਨਾਂ ਵਿੱਚ ਹੁੰਦੇ ਨੇ। ਇੱਕ ਦਿਨ ਫੋਨ ਤੇ ਵੀ ਇੱਕ ਭੈਣ ਜੀ ਹੁਣਾਂ ਨੇ ਪੁੱਛਿਆ ਸੀ, ਵੀ ਠੀਕ ਹੈ ਸਾਰਾ ਕੁਝ, ਸਾਡੀ ਸ਼ਰਧਾ ਬਹੁਤ ਹੈ, ਪ੍ਰੇਮ ਬਹੁਤ ਹੈ, ਪਰ ਕੀ ਅੰਮ੍ਰਿਤ ਛਕਣਾ ਜ਼ਰੂਰੀ ਹੈ? ਇਹਦੇ ਬਿਨਾਂ ਨਹੀਂ ਗੱਲ ਬਣ ਸਕਦੀ। ਤੇ ਬੇਨਤੀ ਕੀਤੀ ਸੀ, ਨਹੀਂ ਬਣ ਸਕਦੀ। ਕਿਉਂ ਨਹੀਂ ਬਣ ਸਕਦੀ? ਉਹ ਆਪਾਂ ਕੁਝ ਪ੍ਰਮਾਣਾ ਸਾਹਿਬ ਸਤਸੰਗ ਜੀ ਕਿਸੇ ਦਿਨ ਵਿਚਾਰ ਕਰਾਂਗੇ, ਕਿਉਂਕਿ ਆ ਬਚਨ ਆ ਗਿਆ ਵੀ ਉਹਨਾਂ ਨੇ ਮਹਾਰਾਜ ਦਾ ਉਪਦੇਸ਼ ਸੁਣਿਆ, ਸਿੱਖ ਬਣ ਗਏ ਸਾਰੇ। ਮਹਾਰਾਜ ਦੀ ਬਚਨਾਂ ਦੀ ਕਮਾਈ ਕਰਨ ਲਈ ਸਿੱਖੀ ਧਾਰਨ ਕੀਤੀ ਤੇ ਸਿੱਖੀ ਦਾ ਪ੍ਰਵੇਸ਼ ਦੁਆਰ ਹੈ ਸਤਸੰਗ ਜੀ ਜਿਹੜਾ ਬਾਟਾ ਤਿਆਰ ਕਰਦੇ 5 ਗੁਰਮੁਖ ਪਿਆਰੇ ਮਹਾਰਾਜ ਦੀ ਹਜ਼ੂਰੀ 'ਚ। ਇਸ ਕਰਕੇ 26 ਤਰੀਕ ਨੂੰ 2 ਵਜੇ, 26 ਫਰਵਰੀ ਨੂੰ 2 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਜਿਸ ਬਿਨਾਂ ਗਤੀ ਹੋਣੀ ਨਹੀਂ ਸਤਸੰਗ ਜੀ, ਛਕਣਾ ਤੇ ਪੈਣਾ। ਜੇ ਕਲਿਆਣ ਚਾਹੁੰਦੇ ਹਾਂ ਤੇ ਅੱਜ ਜਾਂ ਕੱਲ੍ਹ ਜਾਂ 100 ਜਨਮ ਬਾਅਦ ਜਾਂ 1000 ਜਨਮ ਬਾਅਦ, ਇਹ ਮਹਾਰਾਜ ਜੀ ਨੇ ਕਰ ਦਿੱਤਾ ਜਿਹੜਾ ਮਰਿਆਦਾ ਬਣਾ ਦਿੱਤੀ। ਪਰ ਫਿਰ ਵੀ ਸ਼ੰਕਿਆਂ ਦੀ ਨਿਵੇਸ਼ਤੀ ਵਾਸਤੇ ਕੁਝ ਕੁ ਪ੍ਰਮਾਣ ਆਪਾਂ ਜ਼ਰੂਰ ਲਵਾਂਗੇ, ਇਹਦੇ ਤੇ ਵਿਚਾਰ ਕਰਾਂਗੇ।
ਨਾਨਕ ਮੈਂ ਨਿਸ਼ਚਾ ਕੀਏ।
ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਿੱਚ ਨਿਸ਼ਚਾ ਆ ਗਿਆ, ਯਕੀਨ ਆ ਗਿਆ, ਭਰੋਸਾ ਆ ਗਿਆ ਉਹਨਾਂ ਨੂੰ।
ਸਤ ਸੰਗਤ ਹੋਵਣ ਤਹਿ ਲਾਗੀ।
ਤੇ ਉੱਥੇ ਸਤ ਸੰਗਤ ਰੋਜ਼ ਹੋਣ ਲੱਗ ਪਈ ਸਵੇਰੇ ਸ਼ਾਮ ਜੀ।
ਹਰ ਕੀਰਤ ਗਾਵੇ ਵੱਡ ਭਾਗੀ।
ਵੱਡੇ ਭਾਗਾਂ ਵਾਲੇ ਹੁਣ ਹਰੀ ਦੀ ਕੀਰਤੀ ਸੰਗਤ ਵਿੱਚ ਬੈਠ ਕੇ ਕਰਦੇ ਹਨ ਸਾਰੇ।
ਸੇਵਾ ਸੰਤਨ ਕੀ ਸਭ ਕਰਹੀ।
ਹੁਣ ਸੰਤਾਂ ਦੀ, ਗੁਰਮੁਖਾਂ ਦੀ, ਨਾਮ ਜਪਣ ਵਾਲਿਆਂ ਦੀ ਕੋਈ ਅਤਿਥੀ ਆ ਜਾਂਦਾ ਨਾ ਤੇ ਉਹਦੀ ਬੜੀ ਸੇਵਾ ਕਰਦੇ ਹਨ।
ਪਰ ਸ਼ਰਧਾ ਹਰ ਨਾਮ ਸਿਮਰਹੀ।
ਬੜੀ ਸ਼ਰਧਾ ਰੱਖ ਕੇ ਮਹਾਰਾਜ ਦਾ, ਪਰਮੇਸ਼ਰ ਦਾ ਨਾਮ ਸਿਮਰਦੇ ਹਨ ਜੀ।
ਦੋਹਰਾ ਕੇਤਕ ਦੇਵ ਸ਼੍ਰੀ ਗੁਰ ਰਹੇ।
ਕੁਝ ਕੁ ਦਿਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਰਹੇ ਹਨ।
ਤੀਨੋ ਧਰਮ ਦ੍ਰਿੜਾਏ।
ਚੰਗੀ ਤਰ੍ਹਾਂ ਧਰਮ ਪ੍ਰਪੱਕ ਕਰਵਾ ਦਿੱਤਾ ਉਹਨਾਂ ਨੂੰ, ਦ੍ਰਿੜ ਕਰਵਾ ਦਿੱਤਾ ਉਹਨਾਂ ਦੇ ਮਨ ਵਿੱਚ ਸ਼ਰਧਾ ਯਕੀਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਣਾ ਦਿੱਤਾ ਹੈ।
ਹਰ ਸੰਤੋਖ ਸਿੰਘ ਬੰਦਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਿਉਂ ਨਾ ਬੰਦਨਾ ਕਰਾਂ ਮੈਂ ਐਸੇ ਮਹਾਨ ਸਤਿਗੁਰੂ ਜੀ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੈਂ ਨਮਸਕਾਰ ਕਰਦਾ, ਵੰਦਨਾ ਕਰਦਾ, ਜਿਹੜੇ ਇਉਂ ਧਰਮ ਸਾਧ ਸੰਗਤ ਜੀ ਅਸਲ ਵਿੱਚ ਵੰਡਦੇ ਫਿਰਦੇ ਆ, ਪ੍ਰਪੱਕ ਕਰਵਾਉਂਦੇ ਥਾਵਾਂ ਥਾਵਾਂ ਤੇ ਜਾ ਕੇ। ਕਦੇ ਅੱਜ ਤੱਕ ਤੁਸੀਂ ਇਹ ਨਾ ਪ੍ਰਮਾਣ ਸੁਣਿਆ ਹੋਵੇਗਾ ਵੀ ਖੂਹ ਚੱਲ ਕੇ ਕਿਸੇ ਪਿਆਸੇ ਕੋ ਗਿਆ ਹੋਵੇ, ਕਦੇ ਦੀਵਾ ਚੱਲ ਕੇ ਭੌਰੇ ਕੋਲ ਜਾਵੇ, ਕਦੇ ਫੁੱਲ ਚੱਲ ਕੇ ਸਾਧ ਸੰਗਤ ਜੀ ਇਹਦੇ ਕੋ ਗਿਆ ਹੋਵੇ, ਦੀਵਾ ਚੱਲ ਕੇ ਪਤੰਗੇ ਕੋਲ ਤੇ ਫੁੱਲ ਚੱਲ ਕੇ ਭੌਰੇ ਕੋਲ ਕਦੇ ਗਿਆ, ਕਦੇ ਪਾਣੀ ਚੱਲ ਕੇ ਮੱਛੀ ਕੋਲ ਨਹੀਂ ਜੇ ਗਿਆ। ਪਰ ਇੱਕੋ ਇੱਕ ਮਿਸਾਲ ਆਪਣੇ ਕੋਲ ਐਸੀ ਹੈ, ਪਿਆਸੇ ਕੋਲ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਸਤਸੰਗ ਜੀ ਪਹੁੰਚੇ, ਭਲਾ ਕਰਨ ਲਈ, ਕਲਿਆਣ ਕਰਨ ਲਈ, ਨਾਮ ਦਾ ਸੱਦਾ ਦੇਣ ਵਾਸਤੇ, ਛੱਟਾ ਦੇਣ ਵਾਸਤੇ, ਉਪਦੇਸ਼ ਦ੍ਰਿੜ ਕਰਵਾਉਣ ਲਈ ਆਪ ਚੱਲ ਚੱਲ ਕੇ ਮਹਾਰਾਜ ਜੀ ਗਏ। 4 ਉਦਾਸੀਆਂ ਮਹਾਰਾਜ ਨੇ ਸਤਸੰਗ ਜੀ ਕੀਤੀਆਂ ਤੇ ਕੁਝ ਵਿਦਵਾਨਾਂ ਦੀ ਰਾਇ ਅਨੁਸਾਰ ਲਗਭਗ 47,000 ਮੀਲ ਦਾ ਪੈਂਡਾ, ਇਦੋਂ ਵੀ ਵੱਧ ਕੁਝ ਵਿਦਵਾਨ ਕਹਿੰਦੇ ਨੇ ਮਹਾਰਾਜ ਨੇ ਕੀਤਾ। ਕਿਉਂ ਕੀਤਾ? ਤਲਵੰਡੀ 'ਚ ਬੈਠਿਆਂ ਨੂੰ ਘਾਟਾ ਨਹੀਂ ਸੀ ਕਿਸੇ ਵੀ ਚੀਜ਼ ਦਾ, ਸਭ ਕੁਝ ਮਹਾਰਾਜ ਨੇ ਕਰ ਦਿੱਤਾ ਸੀ, ਪਰ ਸੰਸਾਰ ਦਾ ਭਲਾ ਕਰਨਾ। ਤੇ ਕਹਿੰਦੇ ਕਿਉਂ ਨਾ ਐਸੇ ਫਿਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਮੈਂ ਕਰਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਮੁਖੋ, ਐਸੇ ਮਹਾਨ ਸਤਿਗੁਰੂ ਸਮਰੱਥ ਸਤਿਗੁਰੂ ਨੂੰ ਸਾਡੀ ਨਮਸਕਾਰ ਹੈ। ਇੱਥੇ ਸਤਸੰਗ ਜੀ ਉਹ ਪ੍ਰਸੰਗ ਹੋਇਆ ਪੂਰਾ। ਦੂਸਰਾ ਪ੍ਰਸੰਗ ਆਪਣਾ ਦੁਨੀ ਚੰਦ ਵਾਲਾ ਸਤਸੰਗ ਜੀ ਚੱਲਦਾ ਪਿਆ ਸੀ। ਉਸ ਪ੍ਰਸੰਗ ਵਿੱਚ ਕਿਉਂਕਿ ਪੱਤਰੇ ਅੱਗੇ ਪਿੱਛੇ ਲੱਗੇ ਹੋਣ ਕਰਕੇ ਅੱਗੇ ਪਿੱਛੇ ਹੋ ਗਿਆ ਸੀ ਇਹ ਪ੍ਰਸੰਗ, ਪਹਿਲਾਂ ਵਾਲਾ ਬਾਅਦ 'ਚ। ਆਪਾਂ ਜਿਹੜਾ ਦੁਨੀ ਚੰਦ ਵਾਲਾ ਪ੍ਰਸੰਗ ਵਿਚਾਰਦੇ ਪਏ ਸਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨੀ ਚੰਦ ਦੇ ਪਿਤਾ ਦੀ ਕਲਿਆਣ ਕਰ ਦਿੱਤੀ, ਲਾਹੌਰ ਵਿੱਚ ਨੇ ਸਤਿਗੁਰੂ ਜੀ। ਦੁਨੀ ਚੰਦ ਨੇ ਮਹਾਰਾਜ ਨੂੰ ਬਹੁਤ ਸਾਧ ਸੰਗਤ ਜੀ ਸਤਿਕਾਰ ਨਾਲ ਕੁਝ ਬੇਨਤੀਆਂ ਕੀਤੀਆਂ, ਆਖਿਆ ਸੇਵਾ ਦੱਸੋ। ਮਾਂ ਨੇ ਆਖਿਆ ਲਿਆ ਸੇਵਾ ਹੈ, ਇੱਕ ਸਾਡੀ ਸੋਈ ਫੜ ਲਾ ਤਾਂ ਪ੍ਰਲੋਕ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਕਹਿੰਦਾ ਸੱਤ ਬਚਨ ਜੀ। ਹੁਣ ਉਹਨੇ ਸੱਤ ਬਚਨ ਕਿਉਂ ਆਖਿਆ? ਘਰੇ ਗਿਆ ਤੇ ਘਰ ਵਾਲੀ ਕਹਿੰਦੀ ਆ ਵੀ ਤੂੰ ਲੈ ਤਾਂ ਆਇਆ ਭਲਿਆ ਲੋਕਾ, ਇਹ ਸੂਈ ਥੋੜੋ ਜਾਣੀ ਪ੍ਰਲੋਕ ਚ, ਤੇਰਾ ਤਾਂ ਸਰੀਰ ਤੇਰੇ ਨਾਲ ਨੀ ਜਾਣਾ, ਜਿਹੜਾ ਤੇਰਾ ਆਪਣਾ ਸੀ ਜਨਮ ਵੇਲੇ ਮਿਲਿਆ, ਸੂਈ ਕਿਵੇਂ ਲੈ ਜਾਏਗਾ? ਫਿਰ ਥੋੜੀ ਅੱਖ ਖੁੱਲੀ ਜਾ ਕੇ ਆਖਿਆ ਮਹਾਰਾਜ ਇਹ ਤਾਂ ਨੀ ਜਾਣੀ ਨਾਲ, ਇਹ ਨੀ ਲੈ ਲਓ। ਤੇ ਮਹਾਰਾਜ ਨੇ ਫਿਰ ਵੇਖਿਆ ਵੀ ਹੁਣ ਆਇਆ ਇਹ ਟਿਕਾਣੇ। ਸਤਿਗੁਰਾਂ ਆਖਿਆ ਆ ਜਿਹੜੇ ਸੱਤ ਝੰਡੇ ਝੂਲਦੇ ਤੇਰੀ ਦਿਓੜੀ ਤੇ, 7 ਲੱਖ ਇਕੱਠਾ ਕਰੀ ਬੈਠਾ, ਇਹ ਚੱਲ ਜਾਏਗਾ? ਜੇ ਇੱਕ ਸੂਈ ਨੀ ਜਾਣੀ, ਲੋਕਾਂ ਦਾ ਖੂਨ ਨਚੋੜਿਆ, ਕਿੰਨੀ ਵਾਰੀ ਝੂਠ ਬੋਲਿਆ ਹੋਵੇਗਾ, ਕਿੰਨੇ ਪਾਪ ਇਹ ਮਾਇਆ ਇਕੱਠੀ ਕੀਤੀ, ਇਹ ਚੱਲ ਜਾਏਗੀ? ਆਖਿਆ ਮਹਾਰਾਜ ਫਿਰ ਜਿਸ ਤਰ੍ਹਾਂ ਚਲੇ ਜਾਵੇਗੀ ਉਹ ਕਿਰਪਾ ਕਰੋ। ਉਹਨੇ ਹੁਣ ਇਹ ਗੱਲ ਸਾਧ ਸੰਗਤ ਜੀ ਕਿਉਂ ਕੀਤੀ ਸੀ? ਲਿਆਓ ਮਹਾਰਾਜ ਸੂਈ ਤੁਹਾਨੂੰ ਪ੍ਰਲੋਕ ਚ ਦੇ ਦਿਆਂਗੇ। ਦੋ ਪ੍ਰਕਾਰ ਦੀ ਨੀਂਦ ਦਾ ਜ਼ਿਕਰ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਪ੍ਰਮਾਣ ਤੇ ਸਿਆਣੇ ਹੋਰ ਵਿਦਵਾਨਾਂ ਨੇ ਵੀ। ਇੱਕ ਨੀਂਦ ਉਹ ਹੁੰਦੀ ਸਾਧ ਸੰਗਤ ਜਿਹੜੀ ਰੋਜ਼ ਆਪਾਂ ਨੂੰ ਆਉਂਦੀ, ਰੋਜ਼ ਆਪਾਂ ਜਾਗਦੇ ਤੇ ਸੌਂਦੇ ਹਾਂ ਸਰੀਰ ਕਰਕੇ। ਇੱਕ ਨੀਂਦ ਐਸੀ ਹੈ ਜਿਸ ਵਿੱਚ ਮਨ ਸੁੱਤਾ ਹੈ ਤੇ ਸਾਰੀ ਉਮਰ ਸੁੱਤਾ ਹੀ ਰਹਿ ਜਾਂਦਾ, ਕਈਆਂ ਦਾ ਜਾਗਦਾ ਹੀ ਨਹੀਂ। ਇਸ ਲਈ ਮਹਾਰਾਜ ਨੇ ਕਿਹਾ ਮਾਈ ਸੋਇਆ ਮਨ ਜਗਾਏ। ਉਹ ਗੁਰਮੁਖੋ ਮਨ ਨੂੰ ਵੀ ਜਗਾ ਲਓ, ਕਿਤੇ ਸਰੀਰ ਨੂੰ ਤਾਂ ਨੇਚਰ ਜਗਾ ਹੀ ਦਿੰਦੀ ਹੈ, ਪਰ ਮਨ ਵੀ ਜਾਗਣਾ ਚਾਹੀਦਾ। ਹੁਣ ਜਿਨ੍ਹਾਂ ਦਾ ਮਨ ਸਾਧ ਸੰਗਤ ਜੀ ਵਿਦਿਆ ਦੀ ਨੀਂਦ ਚ ਸੁੱਤਾ ਹੋਵੇ ਨਾ, ਮਾਇਆ ਦੀ ਨੀਂਦ ਵਿੱਚ, ਨੀਂਦ ਵਿੱਚ ਸੁੱਤੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਕੀ ਬੋਲੀ ਜਾਂਦਾ। ਜਿਹੜਾ ਗੂੜੀ ਨੀਂਦ ਚ ਸੁੱਤਾ ਹੋਵੇ, ਕਈ ਵਾਰੀ ਬਰੜਾਉਂਦੇ ਬੰਦੇ, ਉਹਨੂੰ ਨਹੀਂ ਪਤਾ ਮੈਂ ਕੀ ਕਹਿ ਰਿਹਾ, ਉੱਚੀ ਉੱਚੀ ਆਖੀ ਜਾਂਦੇ ਆ, ਲਾਗਲੇ ਲੋਕ ਸੁਣਦੇ ਵੀ ਆ ਕੀ ਕਹਿੰਦਾ, ਉਹਨੂੰ ਆਪ ਨੂੰ ਕੋਈ ਪਤਾ ਨਹੀਂ ਮੈਂ ਕੀ ਬੋਲਦਾ। ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਸਾਧ ਸੰਗਤ ਜੀ ਮੋਹ ਦੀ ਨੀਂਦ ਚ ਸੁੱਤਾ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵਿਚਾਰਿਆਂ ਨੂੰ ਮੈਂ ਕੀ ਬੋਲ ਰਿਹਾ। ਬੋਲ ਦੇਣਾ ਪਰ ਆਪ ਨੂੰ ਗਿਆਨ ਕੋਈ ਨਹੀਂ ਮੈਂ ਕੀ ਬੋਲ ਦਿੱਤਾ। ਮਹਾਰਾਜ ਨੇ ਕਿਹਾ ਸੂਈ ਲੈ ਜੀ, ਪ੍ਰਲੋਕ ਚ ਲੈ ਲਾਂਗੇ। ਕਹਿੰਦਾ ਠੀਕ ਹੈ ਜੀ, ਲਿਆਓ ਦੇ ਦਿਆਂਗੇ। ਬੋਲ ਦਿੱਤਾ, ਪਰ ਮੋਹ ਦੀ ਨੀਂਦ ਚ ਸੁੱਤਾ ਸੀ ਨਾ, ਮਾਇਆ ਦੇ ਮੋਹ ਦੀ ਨੀਂਦ ਵਿੱਚ ਘਰ ਗਿਆ, ਘਰ ਵਾਲੀ ਥੋੜੀ ਬਹੁਤੀ ਸੱਤ ਸੰਗਣ ਸੀ। ਉਹਨੇ ਆਖਿਆ ਲੈ ਤਾਂ ਆਇਆ, ਗੁਰਮੁਖਾ ਵਿਚਾਰ ਨਹੀਂ ਉਹ ਕੀਤੀ, ਕਿਵੇਂ ਲੈ ਜਾਏਗਾ ਸੂਈ ਅੱਗੇ? ਫਿਰ ਮਨ ਨੂੰ ਠੋਕਰ ਵੱਜੀ, ਥੋੜਾ ਮਨ ਜਾਗ ਗਿਆ। ਹੁਣ ਜਾਗ ਗਿਆ ਤੇ ਮਹਾਰਾਜ ਨੇ ਆਖਿਆ ਚੰਗੀ ਤਰ੍ਹਾਂ ਹੀ ਜਗਾ ਦੇਈਏ, ਕਿਉਂਕਿ ਗੁਰੂ ਸਾਹਿਬ ਤਾਂ ਮਨ ਹੀ ਜਗਾਉਣ ਲਈ ਸਾਧ ਸੰਗਤ ਜੀ ਤੁਰੇ ਫਿਰਦੇ ਸਾਰੀ ਸ੍ਰਿਸ਼ਟੀ ਤੇ। ਮਹਾਰਾਜ ਨੇ ਸਾਰੀ ਸ੍ਰਿਸ਼ਟੀ ਤੇ ਜਿਹੜੇ ਚਰਨ ਪਾਏ, ਇਸੇ ਲਈ ਕਿਸੇ ਤਰ੍ਹਾਂ ਮਨ ਜਾਗ ਜਾਵੇ ਇਹਨਾਂ ਲੋਕਾਂ ਦਾ। ਸਰੀਰ ਨੂੰ ਤਾਂ ਜਗਾਉਣ ਦੇ ਬਥੇਰੇ ਤਰੀਕੇ ਨੇ, ਕੋਈ ਲੋਕ ਸਾਧ ਸੰਗਤ ਜੀ ਫਰਕਾ ਕਰਕੇ ਜਗਾ ਦਿੰਦੇ, ਕਿਸੇ ਨੇ ਅਲਾਰਮ ਲਾ ਲਿਆ, ਕਿਸੇ ਨੇ ਦੂਸਰੇ ਨੂੰ ਆਖ ਦਿੱਤਾ ਮੈਨੂੰ ਜਗਾ ਦੇਈ, ਜਾਂ ਰੱਜ ਕੇ ਜਦੋਂ ਸਾਧ ਸੰਗਤ ਜੀ ਨੀਂਦ ਪੂਰੀ ਹੋ ਜਾਏਗੀ ਆਪੇ ਵੀ ਜਾਗ ਪਵੇਗਾ, ਪਰ ਮਨ ਜਗਾਉਣ ਵਾਲਾ ਕਿਤੇ ਕਿਤੇ ਕੋਈ ਕੋਈ ਮਿਲਦਾ ਹੁੰਦਾ ਜਿਹੜਾ ਮਨ ਜਗਾ ਦੇਵੇ। ਗੁਰੂ ਸਾਹਿਬ ਜੀ ਮਨ ਜਗਾਉਣ ਵਾਸਤੇ ਆਏ ਸਨ, ਤੇ ਪਹਿਲਾਂ ਸਾਧ ਸੰਗਤ ਜੀ ਉਹ ਟਿਕਾਣੇ ਲਿਆਉਂਦੇ ਬੰਦੇ ਨੂੰ, ਫਿਰ ਮਨ ਜਗਾਉਂਦੇ ਉਹਦਾ, ਦੁਨੀ ਚੰਦ ਦਾ ਮਨ ਜਗਾ ਕੇ। ਤੇ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਉਹਦਾ ਮਨ ਜਾਗ ਪਿਆ, ਆਖਿਆ ਮਹਾਰਾਜ ਫਿਰ ਦੱਸੋ। ਸਤਿਗੁਰ ਆਖਿਆ ਹੁਣ ਇਸ ਮਾਇਆ ਨਾਲ ਪਰਉਪਕਾਰ ਕਰ ਲੈ ਜਿੰਨੇ ਕਰ ਸਕਦਾ, ਦੀਨ ਦੁਖੀਆਂ ਦਾ ਭਲਾ ਕਰ, ਫੂਲ ਵਾ, ਰਸਤੇ ਪੱਕੇ ਕਰਾ, ਰੁੱਖ ਲਵਾ, ਲੰਗਰ ਚਲਾ, ਨੰਗੇ ਨੂੰ ਵਸਤਰ ਤੇ ਭੁੱਖੇ ਨੂੰ ਪ੍ਰਸ਼ਾਦਾ ਦਿਆ ਕਰ, ਸਤ ਸੰਗਤ ਕਰਿਆ ਕਰ, ਤੇ ਸਤ ਸੰਗਤ ਵਿੱਚ ਬੈਠ ਕੇ ਜਪਣ ਵਾਲਿਆਂ ਦੀ ਜਿੰਨੀ ਸੇਵਾ ਕਰ ਸਕਦਾ ਕਰ ਲੈ, ਚਲੇ ਜਾਏਗੀ ਤੇਰੇ ਨਾਲ ਹੀ ਤੇਰੇ ਕਰਮ ਬਣ ਕੇ। ਜਾਗ ਪਿਆ ਮਨ ਤੇ ਲੱਗ ਪਿਆ ਉਸੇ ਤਰ੍ਹਾਂ ਕਰਨ, ਉਹਦਾ ਭਲਾ ਕਰਕੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਭਾਈ ਮਰਦਾਨਿਆ ਬੇਬੇ ਜੀ ਚੇਤੇ ਕਰਦੇ ਆ, ਕਿਉਂਕਿ ਬੇਬੇ ਨਾਨਕੀ ਜੀ ਨੇ ਬਚਨ ਕੀਤਾ ਸੀ ਨਾ, ਜਦੋਂ ਯਾਦ ਕਰੋਗੇ ਅਸੀਂ ਆਵਾਂਗੇ, ਜਿੱਥੇ ਮਰਜ਼ੀ ਹੋਈ ਗਈ ਤੁਸੀਂ ਇਹ ਨਹੀਂ ਵਿਚਾਰ ਕਰਨੀ, ਯਾਦ ਕਰੋਗੇ ਤੇ ਆ ਜਾਂਗੇ। ਆਖਿਆ ਭਾਈ ਮਰਦਾਨਾ ਜੀ, ਬੇਬੇ ਜੀ ਨੇ ਚੇਤੇ ਕੀਤਾ, ਆਓ ਚੱਲ ਗਏ ਉੱਥੇ। ਇੱਥੋਂ ਤੱਕ ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਅੱਗੇ, ਜਿਵੇਂ ਮਹਾਰਾਜ ਕਿਰਪਾ ਕਰਦੇ, ਆਓ ਸਰਧਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਮਰਦਾਨੇ ਸੁੰਗਰਾ ਅਲਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀ ਚੰਦ ਦਾ ਭਲਾ ਕਰਕੇ ਭਾਈ ਮਰਦਾਨਾ ਜੀ ਨਾਲ ਇਸ ਤਰ੍ਹਾਂ ਪਵਿੱਤਰ ਮੁਖ ਤੋਂ ਬਚਨ ਕੀਤਾ ਹੈ। ਆਖਿਆ ਸਾਡੇ ਭੈਣ ਜੀ ਚੇਤੇ ਕਰਦੇ ਭਾਈ ਮਰਦਾਨਿਆ ਸਾਨੂੰ ਬੇਬੇ ਨਾਨਕੀ ਜੀ।
ਚੱਲ ਸੁਲਤਾਨਪੁਰੇ ਸੁਧ ਲਈਜੈ,
ਚੱਲ ਚੱਲੀਏ ਭਾਈ ਮਰਦਾਨਿਆ ਸੁਲਤਾਨਪੁਰ ਤੇ ਬੇਬੇ ਨਾਨਕੀ ਜੀ ਨੂੰ ਜਾ ਕੇ ਮਿਲੀਏ।
ਬੇਬੇ ਜੀ ਕੀ ਖੁਸ਼ੀ ਕਰੀਜੈ,
ਬੇਬੇ ਜੀ ਦੀ ਖੁਸ਼ੀ ਲਈਏ। ਉਹ ਚੇਤੇ ਕਰਦੇ ਆ ਭਾਈ ਮਰਦਾਨਿਆ ਮੈਨੂੰ, ਆ ਚੱਲੀਏ ਛੇਤੀ।
ਅਸ ਕਹਿ ਗਮਨੇ ਇੱਕ ਛਿਨ ਮਾਹੀ,
ਏਦਾਂ ਕਹਿ ਕੇ ਤੇ ਕਹਿੰਦੇ ਨੇ ਇੱਕ ਛਿਨ ਵਿੱਚ ਲਾਹੌਰ ਤੋਂ ਹੁਣ ਸਾਧ ਸੰਗਤ ਜੀ ਉੱਥੇ ਪਹੁੰਚੇ। ਸ਼ੰਕਾ ਨਾ ਮਨ ਚ ਕਰਨਾ, ਗੁਰੂ ਬੜਾ ਸਮਰੱਥ ਹੁੰਦਾ, ਇਹਦੇ ਲਈ ਆਪਾਂ ਪ੍ਰਮਾਣ ਤਾਂ ਹੁਣ ਲੈ ਸਕਦੇ ਪਰ ਅੰਦਰ ਚਲੋ ਇਤਿਹਾਸ ਦੀ ਕਥਾ ਦੇ ਰਹੀਏ। ਕਹਿੰਦੇ ਨੇ ਭਾਈ ਮਰਦਾਨੇ ਨੂੰ ਏਦਾਂ ਆਖਿਆ ਤੇ ਪਲ ਚ ਮਹਾਰਾਜ ਜੀ ਉੱਥੇ ਪਹੁੰਚੇ ਸੁਲਤਾਨਪੁਰ ਵਿੱਚ।
ਪਹੁੰਚਦ ਪੇ ਪੁਰਹੁ ਤੋਂ ਜਹਾਂ ਹੀ,
ਜਿੱਥੇ ਸੁਲਤਾਨਪੁਰ ਨਗਰ ਵਸਦਾ ਸੀ, ਜਿੱਥੇ ਬੇਬੇ ਨਾਨਕ ਜੀ ਦਾ ਘਰ ਹੈ, ਪਲ ਵਿਚ ਉਥੇ ਪਹੁੰਚੇ ਮਹਾਰਾਜ
ਸਦਨ ਸੁਸਾ ਕੇ ਪ੍ਰਵੇਸ਼ੇ ਜਾ ਬਹੀ
ਤੇ ਜਦੋਂ ਦਰਵਾਜਾ ਸਾਧ ਸਿੰਘ ਜੀ ਲੰਘੇ ਮਹਾਰਾਜ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦਾ ਜਦੋਂ ਉਨ੍ਹਾਂ ਦੇ ਵਿਹੜੇ ਚ ਪ੍ਰਵੇਸ਼ ਕੀਤਾ ਤਾਂ
ਅਰਖ ਭਰੇ ਤੂਰ ਨੇ ਉੱਠਤਾ ਬਹੀ
ਕਹਿੰਦੇ ਇਕਦਮ ਬੇਬੇ ਨਾਨਕੀ ਜੀ ਦੀ ਨਜ਼ਰ ਪਈ ਮਹਾਰਾਜ ਤੇ ਛੇਤੀ ਛੇਤੀ ਉੱਠੇ ਬੇਬੇ ਨਾਨਕੀ ਜੀ
ਕਰਨ ਬੰਦ ਨਾ ਪੱਗ ਪਰ ਧਾਈ
ਕਹਿੰਦੇ ਭੱਜ ਕੇ ਆਣ ਕੇ ਮਹਾਰਾਜ ਜੀ ਦੇ ਚਰਨਾਂ ਉੱਤੇ ਆਪਣਾ ਸਿਰ ਲਾਉਣ ਲੱਗੇ ਬੇਬੇ ਜੀ
ਲੋਚਣ ਤੇ ਜਲ ਧਾਰ ਬਹਾਈ
ਦੇਖ ਕੇ ਮਹਾਰਾਜ ਨੂੰ ਸਾਧ ਸੰਗਤ ਜੀ ਅੱਖਾਂ ਤੋਂ ਇਕਦਮ ਬੇਬੇ ਨਾਨਕੀ ਜੀ ਦੇ ਪਾਣੀ ਵਗਣ ਲੱਗ ਪਿਆ ਕਿਉਂਕਿ ਕਈਆਂ ਸਾਲਾਂ ਬਾਅਦ ਅੱਜ ਮਹਾਰਾਜ ਜੀ ਆਏ ਹਨ ਘਰ
ਤਾਰ ਪਾਰਲੇ ਸਿਰ ਕਾਹਿਤ ਬੈਨਾ
ਪਰ ਮਹਾਰਾਜ ਜੀ ਨੇ ਉਹਨਾਂ ਨੂੰ ਮੱਥਾ ਟੇਕਣ ਨਹੀਂ ਦਿੱਤਾ ਜਦੋਂ ਬੇਬੇ ਨਾਨਕੀ ਜੀ ਸਿਰ ਲੱਗੇ ਮਹਾਰਾਜ ਦੇ ਚਰਨਾਂ ਤੇ ਲਾਉਣ ਸਤਿਗੁਰਾਂ ਨੇ ਛੇਤੀ ਛੇਤੀ ਉਹਨਾਂ ਦਾ ਸਿਰ ਆਪਣੇ ਹੱਥਾਂ ਨਾਲ ਫੜ ਲਿਆ
ਬੈਸ ਗਏ ਮੰਚ ਪਰ ਗੁਣਿਆ ਨਾ
ਤੇ ਮਹਾਰਾਜ ਨੇ ਆਖਿਆ ਨਹੀਂ ਨਹੀਂ ਬੇਬੇ ਜੀ ਤੁਸੀਂ ਵੱਡੇ ਜੇ ਮਰਿਆਦਾ ਨਾ ਤੋੜੋ ਤੁਸੀਂ ਮੱਥਾ ਨਹੀਂ ਟੇਕ ਸਕਦੇ ਇਉਂ ਮੱਥਾ ਟੇਕਣ ਤੋਂ ਮਨਾ ਕਰਕੇ ਮਹਾਰਾਜ ਪਲੰਘੇ ਉੱਤੇ ਬੈਠ ਗਏ ਹਨ ਮਹਾਰਾਜ ਅਜੇ ਪਲੰਘੇ ਤੇ ਬੈਠੇ ਹੀ ਸਨ ਓਨੇ ਚਿਰ ਨੂੰ ਭਾਈ ਜੈ ਰਾਮ ਜੀ ਜਿਹੜੇ ਬੇਬੇ ਨਾਨਕੀ ਜੀ ਦੇ ਪਤੀ ਹਨ ਸਤਿਕਾਰਯੋਗ ਉਹ ਵੀ ਬਾਹਰੋਂ ਆ ਗਏ ਘਰ ਜੀ
ਦਰਸ਼ ਬਿਲੋਕਤ ਉਰ ਹਰ ਖਾਵਾ
ਦੇਖ ਕੇ ਮਹਾਰਾਜ ਜੀ ਨੂੰ ਮੰਜੇ ਉੱਤੇ ਬੈਠਿਆ ਹੋਇਆ ਬਹੁਤ ਖੁਸ਼ ਹੋਏ ਬੜਾ ਹਿਰਦਾ ਪ੍ਰਸੰਨ ਹੋਇਆ ਭਾਈਆ ਜੈ ਰਾਮ ਜੀ ਦਾ
ਘਰ ਬੰਧਨ ਵੈਸੇ ਕਰ ਪ੍ਰੇਮ
ਕਹਿੰਦੇ ਮੱਥਾ ਟੇਕ ਕੇ ਮਹਾਰਾਜ ਜੀ ਨੂੰ ਬੜੇ ਪ੍ਰੇਮ ਨਾਲ ਤੇ ਭਾਈਆ